ਤਾਂ ਉਗਦਾ।
ਅੱਛਾ, ਜੇ ਉਸ ਆਲੂ ਦੇ ਬੀਜਣ ਤੋਂ ਪਹਿਲੀ ਪੱਤੇ ਝੜ ਜਾਣ ਜਾਂ ਕੀੜੀਆਂ ਲੈ ਜਾਣ ਜਾਂ ਸਾਰੇ ਉਹ ਆਲੂ ਨਹੀਂ ਉੱਗੇਗਾ। ਉਹ ਮਹਾਰਾਜ ਕਹਿੰਦੇ ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੇ ਦਾਰ। ਦੋ ਚੀਜ਼ਾਂ ਸਮੁੰਦਰ ਨੂੰ ਕੁੱਝੇ ਚ ਬੰਦ ਕਰ ਰਹੇ ਮਹਾਰਾਜ, ਐਡਾ ਵੱਡਾ ਗਿਆਨ। ਇੱਕ ਤੇ ਬੰਨੇ ਆਲੂ ਲੈ ਰਹੇ ਨੇ, ਦੂਜੇ ਬੰਨੇ ਉਹ ਚਨਿਆਂ ਦਾ ਦਾਣਾ ਲੈ ਲੈ ਛੋਲਿਆਂ ਦਾ, ਵੀ ਜੇ ਉਹਦੀ ਦਾਲ ਹੋਵੇ ਉਹ ਵੀ ਨਹੀਂ ਉੱਗਣਾ। ਇਹਦਾ ਮਤਲਬ ਦੋ ਚਿਤਾ ਮਨ ਨਾ ਹੋਵੇ। ਤੇ ਜੇ ਤੁਹਾਡੇ ਚ ਕੁਛ ਬ੍ਰਹਮ ਗਿਆਨ ਆਉਣ ਹੀ ਲੱਗ ਪਿਆ ਸਾਰਾ, ਉਹ ਤੁਸੀਂ ਉਜਾੜ ਕੇ ਨਾ ਬਹਿ ਜਾਓ ਵੀ ਹੋਰ ਹੀ ਬੰਨੇ ਦੇਖ ਕੇ ਉਹਦਾ ਜਾਇਆ, ਜਿੰਨਾ ਨਾਮ ਜਪਿਆ ਬਾਹਰ ਜਾ ਕੇ ਜਾਇਆ ਕਰ ਦਿੱਤਾ ਹੋਰ ਹੀ ਮੰਦੇ ਕੰਮਾਂ ਚ। ਇਸ ਕਰਕੇ ਜੇ ਆਲੂ ਬੀਜਣਾ ਹੈ, ਬੀਜ ਕੋਈ ਸਾਂਭਣਾ ਹੈ, ਉਹਦੇ ਪੱਤੇ ਸਾਂਭੋ, ਉਹਦੇ ਪੱਤੇ ਸਾਂਭੋ ਤਾਂ ਉੱਗੇਗਾ। ਜਿਹੜਾ ਦਾਲ ਹੈ ਉਹ ਨਹੀਂ ਉੱਗੇਗੀ। ਇਸ ਕਰਕੇ ਮਨ ਨੂੰ ਦੋ ਚਿਤਾ ਨਾ ਹੋਣ ਦੋ, ਇੱਕ ਥਾਂ ਰੱਖੋ। ਇਹ ਬ੍ਰਹਮ ਗਿਆਨ ਇੱਥੇ ਮਹਾਰਾਜ ਦੇ ਰਹੇ ਨੇ। ਇਹ ਸੱਚੇ ਕਾਲ ਪੂਰ ਵਰਤਿਆ ਕਲੇ ਕਾਲ ਚੁਬੇ ਕਾਲ ਬੀਓ ਬੀਜੇ ਪੱਤ ਲੈ ਗਏ ਇਹ ਬੀਓ ਬੀਜੇ ਪੱਤ ਲੈ ਗਏ ਆਪ ਕਿਉਂ ਗਏ ਧਾਰ ਇਹ ਆਪ ਕਿਉਂ ਗਏ ਧਾਰ ਜੇ ਇੱਕ ਹੋਏ ਤਾਂ ਉਗਵੇ 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 ਤੇ ਫਿਰ ਰੁੱਤ ਵੀ ਠੀਕ ਹੋਏ। ਇਹਨੂੰ ਵੀ ਕਣਕ ਬੀਜਣ ਦੀ ਰੁੱਤ ਲੰਘ ਜਾਏ ਤੇ ਮਗਰੋਂ ਇਦੋਂ ਬਾਅਦ ਤੰਬਾ ਫੂਕਦੇ ਫਿਰੋ ਤੁਸੀਂ। ਜਦੋਂ ਜਿਹੜੀ ਰੁੱਤ ਹੈ, ਜਿਹੜਾ ਕੋਈ ਕੱਪੜਾ ਪਾਉਣਾ ਕਿਸੇ ਜਿਸ ਖਾਸ ਤਿਉਹਾਰ ਤੇ ਹੀ ਪਾਇਆ ਜਾਂਦਾ ਹੈ ਨਾ, ਉਹ ਤਿਉਹਾਰ ਲੰਘ ਜਾਏ ਤੇ ਮਗਰੋਂ ਤੰਬਾ ਚਾੜੀ ਫਿਰੋ, ਈਦ ਲੰਘ ਗਈ ਤੇ ਤੰਬਾ ਪਾਈ ਫਿਰੇ। ਉਹ ਭਾਈ ਜਿਹੜਾ ਮੌਕੇ ਦਾ ਟਾਈਮ ਦਾ ਜੋ ਮੌਸਮ ਦਾ ਟਾਈਮ ਆ ਉਹ ਹੋਣਾ ਚਾਹੀਦਾ। ਚਾਹੇ ਰੁੱਤੀ ਹੂੰ ਰੁੱਤ ਉਗਵੇ, ਕਲਯੁੱਗ ਦਾ ਸਮਾਂ ਤੁਸੀਂ ਪੁੰਨਦਾਨ ਬੀਜੀ ਜਾਓ। ਕਲਯੁੱਗ ਚ ਕੀ ਫੜਨਾ? ਕਲਯੁੱਗ ਚ ਨਾਮ ਦੀ ਨਾਮ ਫੜਨਾ, ਮਹਾਰਾਜ ਨੇ ਲਿਖਿਆ ਕਲਯੁੱਗ ਚ। ਬਾਕੀਆਂ ਚ ਫੜਦਾ ਹੋਊ, ਬਸ ਕਲਯੁੱਗ ਚ ਨਾਮ ਹੀ ਫੜੂਗਾ, ਉਹ ਅੱਗੇਗਾ ਜੇ ਨਾਮ ਬੀਜੋ ਤੇ। ਬਾਕੀ ਚ ਕੋਈ ਕਰਮ ਕਾਂਡ ਕਰ ਲਓ, ਕਲਯੁੱਗ ਚ ਪ੍ਰਵਾਨ ਨਹੀਂ ਹੈ। ਇਸ ਕਰਕੇ ਕਲਯੁੱਗ ਮੈਂ ਕੀਰਤਨ ਪ੍ਰਧਾਨਾ ਕਿਹੜਾ? ਗੁਰਮੁਖ ਜਪੀਏ ਲਾਏ ਧਿਆਨਾ ਆਪ ਤਰੇ ਸਗਲੇ ਕੁਲਤਾਰੇ ਦਰਗੇ ਪਤਸਿਓ ਜਾਏਂਦਾ। ਇਸ ਕਰਕੇ ਜਿਹੜਾ ਕਰਮ ਇਸ ਵੇਲੇ ਕਰਨ ਵਾਲਾ ਹੈ ਉਹ ਹੈ ਨਾਮ ਦਾ। ਇਸ ਕਰਕੇ ਰੁੱਤ ਵੀ ਠੀਕ ਹੋਵੇ ਤੇ ਦਾਣਾ ਵੀ ਪੂਰਾ ਹੋਵੇ, ਦਾਲ ਨਾ ਹੋਵੇ ਤਾਂ ਜੇ ਇੱਕ ਹੋਏ ਤਾਂ ਉਗਵੇ ਜੇ ਇੱਕ ਹੋਏ ਤਾਂ ਉਗਵੇ ਹੈ ਰੁੱਤੀ ਹੋਰ ਤਾਰੇ ਹੈ ਰੁੱਤੀ ਹੋਰ ਤਾਰੇ। ਹੁਣ ਧੋਬੀ ਪਾ ਦਿੰਦਾ ਹੈ, ਹੁਣ ਤੇ ਮਸ਼ੀਨਾਂ ਨਿਕਲ ਆਈਆਂ ਕੱਪੜੇ ਧੋਣ ਦੀਆਂ। ਪਹਿਲਾਂ ਧੋਬੀ ਖੁੰਬੇ ਚਾੜਦਾ ਸੀ ਕੱਪੜਿਆਂ ਨੂੰ, ਉਹਨੂੰ ਦੱਬ ਦੁੱਬ ਕੇ ਤੇ ਉਹਨੂੰ ਪਾ ਦਿੰਦਾ ਸੀ ਕੋਈ ਮਸਾਲਾ ਜਾਂ ਸੁੱਟ ਕੇ, ਤਾਂ ਉਹ ਸਾਰੇ ਕੱਪੜੇ ਚਿੱਟੇ ਸਫੈਦ ਹੋ ਜਾਂਦੇ ਸੀ। ਉਹ ਧੋਬੀ ਪਾ ਦਿੰਦਾ ਸੀ, ਉਹ ਕਹਿੰਦਾ ਪਾਹੇ ਬਾਹਰ ਆ ਕੋਰੇ ਰੰਗ ਨਾ ਸੋਏ। ਉਹ ਤੈਨੂੰ ਰੰਗ ਕਿੱਦਾਂ ਚੜ ਜਾਏਗਾ ਜਦ ਕੱਪੜਾ ਕੋਰਾ ਹੀ ਨਾ ਹੋਏਗਾ, ਹੋਰ ਹੀ ਰੰਗ ਦਾ ਹੋਊਗਾ, ਤੂੰ ਦੂਸਰਾ ਰੰਗ ਤੇ ਹੋਰ ਹੀ ਸ਼ਕਲ ਬਣਾ ਲੂ। ਕੋਰਾ ਕੱਪੜਾ ਹੋਵੇ ਸਾਫ਼ ਸੁਥਰਾ, ਗੁਨਾਹਾਂ ਤੂੰ ਪਾਕ ਤੇਰੀ ਸ਼ੀਟ ਰੋਲ ਹੋਵੇ ਤਾਂ ਤੇਰੇ ਤੇ ਜਾ ਕੇ ਰੰਗ ਚੜੇਗਾ। ਇਸ ਕਰਕੇ ਮਹਾਰਾਜ ਕਹਿੰਦੇ ਨਾਨਕ ਪਾਹੇ ਪਾਹਰਾ ਇਹ ਨਾਨਕ ਪਾਹੇ ਪਾਹਰਾ ਇਹ ਕੋਰੇ ਰੰਗ ਨਾ ਸੋਏ ਇਹ ਕੋਰੇ ਰੰਗ ਨਾ ਸੋਏ। ਅੱਗੇ ਮਹਾਰਾਜ ਫਿਰ ਕਹਿੰਦੇ ਖੁੰਬ ਕਾਹਦੇ ਨੇ ਚਾੜਨੀ ਹੈ? ਪੈ ਵਿੱਚ ਖੁੰਬ ਚੜਾਇਆ ਕਾਹਦੀ ਦੇਣੀ ਹੈ? ਉਦਮ ਦੀ, ਸਰੀਰ ਚ ਉਦਮ ਨਾ ਮੁੱਕੇ। ਉਦਮ ਕਾਹਦੇ ਨੇ ਰਹਿਣਾ? ਉਦਮ ਤੇ ਚਾਹ ਪੀ ਪੀ ਥੱਕ ਸਾਰਾ ਖਤਮ ਹੋ ਗਿਆ। ਜੇ ਚਾਹ ਨਾ ਮਿਲੇ ਉਸ ਵੇਲੇ ਦੁੱਗਣੇ ਡਾਊਨ ਹੁੰਦੇ ਹੈ। ਉਹ ਚਾਹ ਜਿਸ ਵੇਲੇ ਨਾ ਮਿਲੇ ਐਨ ਸਮਾਂ ਆਏ ਚਾਹ ਦਾ, ਉਹ ਯਾਰ ਚਾਹ ਲਿਆਓ। ਉਹ ਚਾਹ ਪਹਿਲਾਂ ਨਹੀਂ ਸੀ ਹੁੰਦੀ ਗੁਰੂ ਘਰ, ਇਹ ਹੁਣੇ ਜੇ ਤੁਰੀ ਹੈ ਅੰਗਰੇਜ਼ਾਂ ਨਾਲ ਤੋਰੀ। ਮੈਂ ਸਰਟੀਫਾਈ ਕਰਦਾ, ਸਾਡੇ ਬਚਪਨ ਚ ਕੋਈ ਚਾਹ ਪਿੰਡਾਂ ਥਾਂ ਚ ਕੋਈ ਜਾਣਦਾ ਨਹੀਂ ਸੀ। ਚਾਹ ਹੁਣੇ ਜੇ ਤੁਰੀ ਹੈ, ਐਸੀ ਭੈੜੀ ਬਿਮਾਰੀ ਹੈ ਇਹਨੂੰ ਅਮੈਰੀਕਾ ਦੇ ਵਿੱਚ ਮੇਰੀ ਲੜਕੀ ਸੀ ਇੰਟਰਨਲ ਮੈਡੀਸਨ ਚ, ਸਾਰੀ ਉਹਨੇ ਰਿਸਰਚ ਕਰਕੇ ਕੱਢ ਦਿੱਤਾ, ਇਹ ਸਲੋ ਪੋਇਜ਼ਨ ਹੈ ਜਿਹੜਾ ਇਨਸਾਨ ਨੂੰ ਹੌਲੀ ਹੌਲੀ ਮਾਰਦਾ। ਇਹ ਸਭ ਤੋਂ ਪਹਿਲਾਂ ਇਹਦਾ ਉਦਮ ਖਤਮ ਕਰਦਾ, ਕਿਡਨੀ ਫੇਲ ਕਰਦਾ, ਜਿਹੜੇ ਮਸੂੜੇ ਆ ਇਹਨਾਂ ਦੀ ਤਾਕਤ ਖਤਮ ਕਰਦਾ, ਸਭ ਤੋਂ ਜਿਹੜੀ ਰੋਜ਼ ਦੀ ਚਾਹ ਪੀਣੀ। ਇਸ ਕਰਕੇ ਪਹਿਲਾਂ ਚਾਹ ਨਹੀਂ ਸੀ ਹੁੰਦੀ। ਸਭ ਉਦਮ ਨੂੰ ਸਭ ਤੋਂ ਵੱਡਾ ਮਾਰਨ ਵਾਲਾ ਜਿਹੜਾ ਜਰਾਸੀਮ ਹੈ ਨਾ ਵੱਡਾ, ਉਹ ਇਹ ਚਾਹ ਵਾ। ਇਸ ਕਰਕੇ ਮੈਨੂੰ ਕਈ ਮਹੀਨੇ ਹੋ ਗਏ ਮੈਂ ਨੀ ਚਾਹ ਪੀਤੀ, ਮੈਂ ਬੜਾ ਸੁਖੀ। ਮੈਂ ਕਿਹਾ ਇਹ ਤੇ ਬਿਮਾਰੀ ਲੱਗ ਗਈ। ਪੁਰਾਤਨ ਸਿੰਘ ਤੇ ਅਮਲ ਪ੍ਰਸ਼ਾਦੇ ਦਾ, ਦਰਸ਼ਨ ਖਾਲਸੇ ਦਾ, ਪਰਚਾ ਸ਼ਬਦ ਦਾ, ਉਹਨਾਂ ਨੂੰ ਸਿਰਫ ਪ੍ਰਸ਼ਾਦੇ ਦਾ ਅਮਲ ਹੁੰਦਾ ਸੀ, ਕੋਈ ਅਮਲ ਨਹੀਂ ਸੀ ਪਹਿਲਾਂ ਕਿਸੇ ਨੂੰ। ਇਸ ਕਰਕੇ ਜਿਹੜਾ ਉਦਮ ਹੈ ਉਹ ਮਹਾਰਾਜ ਬਾਬਾ ਨਾਨਕ ਕਹਿੰਦਾ ਜੇ ਤੇਰੇ ਚ ਉਦਮ ਮੁੱਕਿਆ ਨਾ ਇਹ ਪਾ ਨੀ ਚੜ੍ਹਨੀ। ਤੋ ਮਹਾਰਾਜ ਕਹਿੰਦੇ ਹੈ ਪੈ ਵਿੱਚ ਖੰਭ ਚੜਾਇਆ ਸ਼ਰਮ ਪਾਹੋ ਤਨ ਹੋਏ, ਸ਼ਰਮ ਪਾਹੋ ਤਨ ਹੋਏ। ਸ਼ਰਮ ਉਦਮ ਹੋਣੀ। ਉਹਨੇ ਚਾਹ ਚੂਰੀਆਂ ਸਾਡੇ ਸੀ ਪਹਿਲਾਂ ਆਏ ਉਹ ਬਾਬਾ ਆਇਆ ਸਾਡਾ, ਉਹ ਆਣ ਕੇ ਅੰਮਾ ਸਾਡੀ ਨੂੰ ਕਹਿਣ ਲੱਗਾ ਵੀ ਚਾਹ ਪੀਂਦੀਆਂ ਵਲੈਤੀ ਮੇਮਾ ਸੇ ਵਾਂਗ ਰੰਗ ਭਖਦਾ ਹਰੀਏ ਪਤੀਲਾ ਮਾਂਜ ਲਿਆ ਚਾਹ ਧਰੀਏ। ਉਹ ਸ਼ਕੀਨ ਸੀ ਉਧਰ ਫੌਜ ਦਾ, ਉਹ ਹਰੀ ਸਾਡੀ ਅੰਮਾ ਦਾ ਨਾਂ ਸੀ, ਉਹ ਕਹਿੰਦਾ ਹਰੀਏ ਪਤੀਲਾ ਮਾਂਜ ਲਿਆ ਚਾਹ ਧਰੀਏ, ਵੀ ਚਾਹ ਪੀਂਦੀਆਂ ਵਲੈਤੀ ਮੇਮਾ ਸੇ ਵਾਂਗ ਰੰਗ ਭਖਦਾ ਤੂੰ ਚਾਹ ਬਣਾ। ਉਹ ਕਹਿੰਦੀ ਉਹ ਚਾਹ ਕਦੀ, ਉਹ ਤੇ ਕੱਪ ਹੁੰਦਾ ਡੂਢ ਘੁੱਟਦਾ, ਤੂੰ ਤੇ ਪਤੀਲੇ ਡੱਫਦਾ ਅੜਿਆ ਚੰਦਰੀ ਚਾਹ ਪੀ ਕੇ ਜੀ ਸੜਿਆ, ਤੂੰ ਤੇ ਪਤੀਲਾ ਰਖਾ ਦੇਣਾ ਉਹਨਾਂ ਦੇ ਕੱਪ ਇੱਕ ਅੱਧਾ ਹੁੰਦਾ ਹੋ, ਤੂੰ ਤੇ ਪਤੀਲੇ ਡੱਫਦਾ ਅੜਿਆ ਚੰਦਰੀ ਚਾਹ ਪੀ ਕੇ ਜੀ ਸੜਿਆ। ਉਹ ਕਹਿੰਦਾ ਲੱਸੀ ਪੀ ਕੇ ਗੁੱਡਣ ਸੱਜਣਗੇ ਗੋਡੇ, ਗੈਂਠੀਏ ਦਾ ਰੋਗ ਲੱਗ ਜੂ, ਤਾਰਾਂ ਚਾਹ ਦੀਆਂ ਕੱਪਾਂ ਤੂੰ ਜਿੰਦਵਾਰ। ਹੁਣ ਇੱਥੇ ਤੱਕ ਆ ਗਈ ਹੈ ਤੂੰ ਉਦਮ ਕਿੱਥੇ ਰਹਿਣਾ। ਭੈ ਵਿੱਚ ਖੰਭ ਚੜਾਇਆ, ਭੈ ਵਿੱਚ ਖੰਭ ਚੜਾਇਆ, ਇਹ ਸ਼ਰਮ ਪਾਹੋ ਸ਼ਰਮ ਪਾਹੋ। ਉਹ ਭਗਤੀ ਨਹੀਂ ਕਰ ਹੋਣੀ ਜਿਨ ਚਕਰ ਚਾਹ ਨਹੀਂ ਛੱਡੋਗੇ, ਮੈਂ ਸੱਚ ਕਹਿਣਾ ਉਦਮ ਨੀ ਆਊਗਾ। ਪ੍ਰਾਤਮ ਸਿੰਘ ਵਾਲਾ ਜੀਵਨ ਬਣਾਵਾਂਗੇ ਤਾਂ ਮਹਾਰਾਜ ਕਹਿੰਦੇ ਨਾਨਕ ਭਗਤੀ ਜੇ ਰਪੈ, ਨਾਨਕ ਭਗਤੀ ਜੋ ਰਪੈ, ਕੂੜੇ ਸੋਏ ਨਾ ਕੋਏ, ਕੂੜੇ ਸੋਏ ਨਾ ਕੋਏ। ਲਓ ਅਗਲਾ ਨਕਸ਼ਾ ਬੰਨਦੇ ਮਹਾਰਾਜ, ਕਹਿੰਦੇ ਤੁਹਾਨੂੰ ਇੱਕ ਟੀਮ ਦੇ ਮੈਂ ਦਰਸ਼ਨ ਕਰਾਵਾਂ। ਕਹਿੰਦੇ ਕਹਿੰਦੇ ਜਿਹੜਾ ਪਾਪ ਹੈ ਨਾ ਤੇ ਲੱਭ ਤੇ ਪਾਪ, ਇਹ ਤੇ ਰਾਜਾ ਬਣੇ, ਤੇ ਜਿਹੜਾ ਮਹਿਤਾ ਹੈ ਗਾਂ ਜਿਹੜਾ ਇਹਨਾਂ ਦਾ ਹਾਕਮ ਹੈ ਉਹ ਕੂੜ ਹੋਆ ਸਿੱਕਦਾ, ਤੇ ਇਹ ਫਿਰ ਕਾਮ ਨੇਵ ਨੂੰ ਪੁੱਛ ਕੇ ਚੱਲਦੇ ਹੈ, ਸਦਾ ਹੀ ਕਾਮ ਦੀਆਂ ਗੱਲਾਂ ਕਰਦੇ ਰਹਿੰਦੇ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿੱਕਦਾਰ, ਕਾਮ ਨੇਵ ਜਿਹੜਾ ਨੇਬ ਹੈ ਜਿੱਦਾਂ ਨੈਬ ਤਹਿਸੀਲਦਾਰ ਹੁੰਦਾ ਜਾਂ ਉਹ ਨੇਬ ਇੱਕ ਹਾਕਮ ਹੁੰਦਾ, ਉਹ ਕਹਿੰਦੇ ਉਹ ਤੇ ਕਾਮ ਹੈ, ਕਾਮ ਨੇਬ ਸਦੇ ਪੁੱਛੀਏ, ਇਹਨਾਂ ਦੀਆਂ ਸਾਰੀਆਂ ਗੱਲਾਂ ਹੀ ਇਸ ਦੀਆਂ ਹੁੰਦੀਆਂ ਸੀ। ਤੇ ਇਸ ਕਰਕੇ ਲੱਭ ਪਾਪ ਦੋ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦੇ ਪੁੱਛੀਏ, ਫਿਰ ਬਹਿ ਬਹਿ ਕਰੇ ਵਿਚਾਰ। ਬਹਿ ਬਹਿ ਕੇ ਜਿਹੜੀ ਲੁੱਚ ਮੰਡਲੀ ਹੈ ਨਾ ਇਹ ਸਭ ਇਹੋ ਹੀ ਪਕਾਉਣੇ ਪਕਾਉਂਦੇ ਰਹਿੰਦੇ ਆ। ਮਹਾਰਾਜ ਨੇ ਐਨ ਸਾਫ਼ ਲਿਖੇ ਆ, ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦੇ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ। ਕਹਿੰਦੀ ਸਾਰੀ ਪਰਜਾ ਵੀ ਅੰਨੀ ਹੈ, ਕਿਉਂ ਗਿਆਨ ਵੀ ਹੋਣੀ, ਭਾਏ ਭਰੇ ਮੁਰਦਾਰ। ਇਹ ਜਿੱਦਾਂ ਤੂੜੀ ਦਾ ਇੱਕ ਬੰਦਾ ਬਣਾ ਲਈਏ ਨਾ, ਉਹਦੇ ਚ ਜਾਨ ਨਾ ਹੋਵੇ, ਉਹਦੇ ਚ ਤੂੜੀ ਭਰੀ ਹੋਵੇ, ਖੱਲ ਚ ਬੰਦਾ ਹੋਵੇ, ਉਦਾਂ ਉਹ ਚ ਤੂੜੀ ਭਰੇ ਹੋਵੇ। ਉਹ ਮਹਾਰਾਜ ਕਹਿੰਦਾ ਭਾਏ ਭਰੇ ਮੁਰਦਾਰ, ਇਹ ਮੁਰਦਿਆਂ ਦੀ ਖੱਲ ਚ ਤੂੜੀ ਭਰੀ ਹੈ, ਇਨਸਾਨ ਨਹੀਂ ਹੈ। ਕਿਹਾ ਮਹਾਰਾਜ ਇਹਨਾਂ ਨੂੰ ਰਿਜੈਕਟ ਕਰ ਰਹੇ ਨੇ। ਲੱਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਇਆ ਸਿਕਦਾਰ, ਕਾਮ ਨੇਬ ਸਦੇ ਪੁੱਛੀਏ, ਬਹਿ ਬਹਿ ਕਰੇ ਵਿਚਾਰ, ਅੰਧੀ ਰਹੀਅਤ, ਗਿਆਨ ਬਿਹੋਣੀ, ਭਾਏ ਭਰੇ ਮੁਰਦਾਰ। ਗਿਆਨੀ ਨੱਚੇ ਵਾਜਾ ਵਾਵੇਂ, ਆਹ ਗਿਆਨੀ ਤੇ ਨੱਚਣ ਡਏ ਨੇ ਤੇ ਵਾਜੇ ਵਜਾਉਣ ਡਏ ਨੇ, ਰੂਪ ਕਰੇ ਸ਼ਿੰਗਾਰ, ਔਰ ਫਿਰ ਬੜੇ ਸ਼ਿੰਗਾਰ ਸ਼ਕੂਰ ਕਰਕੇ ਬੜੀਆਂ ਰਾਸਧਾਰੀਆਂ ਰਾਸਾਂ ਰੂਸਾਂ ਪੈਂਦੀਆਂ, ਤੇ ਉਹ ਗਿਆਨੀ ਨੱਚੇ ਵਾਜੇ ਵਾਵੇਂ, ਰੂਪ ਕਰੇ ਸ਼ਿੰਗਾਰ, ਉੱਚੇ ਕੂਕੇ। ਫਿਰ ਆ ਗਿਆ ਜਿਹੜੇ ਢੱਡ ਸਾਰੰਗੀ ਵਾਲੇ ਆ, ਉਹ ਨਾਮ ਤੇ ਜਪਦੇ ਨੀ ਜਾਂ ਹੋਰ ਨੀ, ਉਹ ਪੁਰਾਣੇ ਜਿਹੜੇ ਢਾਡੀ ਹੁੰਦੇ ਸੀ ਉਹ ਚੀਚੀ ਕੂਕੇ ਯੋਧਿਆਂ ਦਾ ਵਿਚਾਰ ਕਰਦੇ ਸੀ ਵੀ ਬੜੇ ਬੜੇ ਬਹਾਦਰਾਂ ਦਾ ਜ਼ਿਕਰ। ਉਹ ਕਹਿੰਦੇ ਉਹ ਬਾਣੀ ਗਾਓ, ਰੱਬ ਦਾ ਇੱਕ ਬਾਣੀ ਗਾਓ, ਜਿੱਦਾਂ ਵਾਰ ਲਾਈ ਹੈ ਬਾਬੇ ਨਾਨਕ ਨੇ, ਤੁਸੀਂ ਉਹ ਵਾਰ ਲਾਓ। ਔਰ ਉਹ ਕੀ ਕਰਦੇ ਸੀ, ਉੱਚੇ ਕੂਕੇ ਵਾਹਦਾ ਗਾਵੇ, ਯੋਧਾਂ ਕਾ ਵਿਚਾਰ, ਉਹ ਕਹਿੰਦੇ ਜਿਹੜੇ ਪੰਡਿਤ ਹੈ ਤੇ ਮੂਰਖ ਹੈ, ਕਿਉਂ? ਹਿਕਮਤ ਹੁਜਤ ਸਾਂਝੇ ਕਰੇ ਪਿਆਰ, ਇਹ ਦੌਲਤ ਇਕੱਠੀ ਕਰਨ ਤੇ ਹੋਏ ਹੈ, ਇਹਨਾਂ ਨੂੰ ਕੋਈ ਹੋਰ ਹੁੰਦਾ ਨਹੀਂ। ਜੇ ਸਿੱਖੀ ਦਾ ਕੋਈ ਕੰਮ ਹੁੰਦਾ, ਕੋਈ ਸੰਮੇਲਨ ਰੱਖਣਾ, ਤੇ ਜਿਹੜੇ ਬੜੇ ਬੜੇ ਸੰਤ ਹੈ ਨਾ, ਉਹਨਾਂ ਨੂੰ ਇਹ ਫਿਕਰ ਹੁੰਦਾ ਵੀ ਮਾਇਆ ਇਕੱਠੀ ਕਰੋ, ਇੰਨਾ ਫੰਡ ਹੋਵੇ ਤਾਂ ਹੀ ਐਡਾ ਵੱਡਾ ਸੰਮੇਲਨ ਹੋਏ। ਉਹ ਮਹਾਰਾਜ ਕਹਿੰਦੇ ਮੂਰਖ ਪੰਡਿਤ ਹਿਕਮਤੇ ਹੁਜਤੇ ਸਾਂਝੇ ਕਰੇ ਪਿਆਰ, ਧਰਮੀ ਧਰਮ ਕਰੇ। ਜਿਹੜੇ ਧਰਮੀ ਲੋਕ ਹੈ ਧਰਮ ਕਰਦੇ ਆ, ਪਰ ਗਵਾਉਂਦੇ ਆ, ਉਹਨਾਂ ਨੂੰ ਪਤਾ ਨਹੀਂ ਧਰਮ ਕਿੱਦਾਂ ਕਰਨਾ। ਮੰਗੇ ਮੋਖ ਦੁਆਰ, ਫਿਰ ਕਹਿੰਦੇ ਸਾਨੂੰ ਮੁਕਤੀ ਮਿਲ ਜਾਏ। ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਮਹਿ ਘਰ ਬਾਰ। ਜਿਹੜੇ ਜਤੀ ਆ ਉਹ ਇਸੇ ਚੀਜ਼ ਕਹਿੰਦੇ ਆ ਵੀ ਅਸੀਂ ਘਰ ਬਾਰ ਛੱਡ ਦਈਏ ਤੇ ਤਾਂ ਅਸੀਂ ਜਤੀ ਆ। ਜਤੀ ਸਦਾਵੇਂ ਜੁਗਤ ਨਾ ਜਾਣੇ, ਛੱਡ ਮਹਿ ਘਰ ਬਾਰ, ਸਭ ਕੋ ਪੂਰਾ ਆਪੇ ਹੋਵੇ। ਘੱਟ ਨਾ ਕੋਈ ਅੱਖ, ਕੋਈ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ। ਉਹ ਕਹਿੰਦਾ ਨਹੀਂ, ਮੈਂ ਵੀ ਸੰਤ ਹੈ, ਮੈਂ ਵੀ ਪੂਰਾ ਹੀ ਹਾਂ, ਮੈਂ ਵੀ ਸਭ ਕੁਛ ਹੈ। ਉਹ ਸਿੱਖ ਕਲਾਉਣ ਨੂੰ ਆਪਣੀ ਬੜੀ ਭਾਰੀ ਨਮੋਸ਼ੀ ਸਮਝਦੇ। ਉਹ ਪੁਰਾਤਨ ਜਿਹੜੇ ਸਿੰਘ ਭਾਈ ਮਤੀ ਦਾਸ, ਜਿਹੜੇ ਵੱਡੇ ਦਿਆਲਾ ਜੀ, ਸਾਰੇ ਭਾਈ ਕਲਾ ਗਏ। ਉਹ ਪੰਜਾਂ ਪਿਆਰਿਆਂ ਦੇ ਨਾਲ ਸੰਤ ਨਹੀਂ ਲਾਇਆ ਅਗਲੇ ਨਾਲ, ਇਸ ਕਰਕੇ ਸਾਰੇ ਭਾਈ ਕਲਾ ਗਏ। ਪਰ ਉਹ ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਕਹਿੰਦੇ ਕੋਈ ਨੀ, ਅਗਲੀ ਦਰਗਾਹ ਚ ਚਲੇ ਜਾਓ। ਜਦੋਂ ਪਰਵਾਣਾ ਉਹ ਵੱਟੇ ਨਾਲ ਤੋਲੇ ਗਏ ਨਾ, ਪੱਤ ਪਰਵਾਣਾ ਪੱਤ ਦੇ ਵੱਟੇ ਨਾਲ ਜਦੋਂ ਤੋਲੇ ਗਏ ਨਾ, ਫਿਰ ਪਤਾ ਲੱਗੂਗਾ ਵੀ ਤੁਸੀਂ ਇੱਥੇ ਤੇ ਠੀਕ ਹੋ, ਅੱਗੇ ਜਾ ਕੇ ਤੁਹਾਡੀ ਪੱਤ ਜੇ ਲਹੂ ਜੂ ਤੇ ਫਿਰ ਦੇਖਾਂਗੇ। ਪੱਤ ਪਰਵਾਣਾ ਪਿੱਛੇ ਪਾਈਏ ਤਾਂ ਨਾਨਕ ਤੋਲਿਆਂ ਜਾਪੈ। ਉੱਥੇ ਜਾ ਕੇ ਦਰਗਾਹ ਜਦੋਂ ਤੁਲੋਗੇ ਨਾ, ਫਿਰ ਤੁਹਾਡੇ ਪਿੱਛੇ ਪੱਤ ਦਾ ਵੱਟਾ ਪਾਊਗਾ ਵੀ ਕਿੰਨੀ ਕੁ ਪੱਤ ਹੈ ਤੁਹਾਡੇ ਕੋਲ ਅਸਲ, ਫਿਰ ਤੁਹਾਡਾ ਪਤਾ ਲੱਗੂ। ਤੋ ਮਹਾਰਾਜ ਅਗਲਾ ਸਲੋਕ ਦਿੰਦੇ, ਵਧੀ ਸੋ ਵੱਜੇ ਗਏ ਨਾਨਕਾ ਸੱਚਾ ਵੇਖੇ ਸੋਏ। ਓਏ ਜੇ ਵਧੀ, ਭਾਵੇਂ ਤੂੰ ਜ਼ਮੀਨ ਚ ਬੈਠ ਕੇ ਵੀ ਬੁਰਾ ਕੰਮ ਹੈ ਤਾਂ ਵੀ ਵੱਜ ਪੈਣਾ। ਕੋਈ ਬੁਰਾ ਕੰਮ ਕਰੇਗਾ ਜ਼ਿੰਦਗੀ ਚ, ਵੱਜ ਪੈਣਾ ਕਿਸੇ ਵੇਲੇ, ਸਾਰੀ ਦੁਨੀਆਂ ਨੂੰ ਪਤਾ ਲੱਗ ਜਾਣਾ। ਵਧੀ ਸੋ ਵੱਜੇ ਗਏ ਨਾਨਕਾ ਸੱਚਾ ਵੇਖੇ ਸੋਏ, ਸਭ ਨੇ ਛਾਲਾਂ ਮਾਰੀਆਂ ਪਰ ਕਰਤਾ ਕਰੇ ਸੋਏ। ਇੱਥੇ ਮਤਲਬ ਇਹ ਨਹੀਂ ਹੈ ਵੀ ਨਾਮ ਜਪਣ ਵਾਲੇ ਨੂੰ ਛਾਲ ਨਹੀਂ ਮਾਰਨੀ, ਛਾਲਾਂ ਮਾਰੀ ਚੱਲੋ, ਜੋ ਉਹਨੇ ਕਰਨਾ ਕਰਨਾ, ਪਰ ਛਾਲ ਮਾਰਨੀ ਨਹੀਂ ਛੱਡਣੀ ਚਾਹੀਦੀ, ਨਾਮ ਜਪੀ ਜਾਣਾ ਚਾਹੀਦਾ। ਸਭ ਨੇ ਛਾਲਾਂ ਮਾਰੀਆਂ ਪਰ ਜੋ ਉਹਨੇ ਕਰਨਾ ਉਹ ਕਰਨਾ, ਸਭ ਨੇ ਛਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ। ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਉ ਨਵੇ, ਨਾਨਕ ਜਿਨ ਕੀ ਲੇਖੇ ਪੱਤ ਪਵੇ, ਚੰਗੇ ਸਹੀ ਕਹੇ ਤੇ ਪੌੜੀ ਲਾਈ ਫਿਰੇ, ਤੁਰ ਘਰ ਮੰਜੇ ਨਾ ਤੋੜੇ। ਤੂੰ ਕਈ ਕਿਸਮ ਦਾ ਜੱਗ ਮਨਾਇਆ, ਜਿਹਨੂੰ ਤੂੰ ਚਾਹੁੰਦਾ ਮੇਲ ਲੈਣਾ ਹੈ ਕਈ ਕਿਸਮ ਦਾ। ਇੱਕਾਂ ਨੂੰ ਤੂੰ ਮੇਲ ਲੈ ਕਾਪੋ ਤੁਧ ਖੁਆ, ਕਈਆਂ ਨੂੰ ਤੂੰ ਰਾਹ ਚ ਗਦੀ ਗੇੜ ਚ ਪਾ ਜਾਂਦਾ, ਕਿਸੇ ਨੂੰ ਤੋੜ ਤੱਕ ਲਿਜਾਨਾ ਤੂੰ, ਪਰ ਕਿਸੇ ਨੂੰ ਤੋੜ ਤੱਕ ਨਹੀਂ ਲਿਜਾਨਾ। ਜਿਹਨੂੰ ਲਿਜਾਨਾ ਹੈ ਤੇਰੀ ਮਜ਼ਾ ਨਾ ਹੁੰਦਾ, ਲੇਕਿਨ ਬਾਕੀ ਸਾਰੇ ਹੀ ਰਾਹ ਦੇ ਵਿੱਚ ਗਦੀ ਗੇੜ ਚ ਪਾ ਦਿੱਤੇ ਜਾਂਦੇ ਹੈ, ਤੇ ਜਿਨ੍ਹਾਂ ਦੇ ਕਰਮ ਧੁਰ ਕੋਈ ਹੁੰਦੇ ਆ ਉਹ ਤੋਰੇ ਕਰਮ ਜਿਨ੍ਹਾਂ ਕੋ ਤੋਰੇ ਸਹਿਜੇ ਹੀ ਸੱਚੇ ਸਮਾਇਆ। ਇਹ ਸੱਚ ਸਮਾਉਣਾ ਉਹਦੇ ਨਾਲ ਵਿੱਚ ਹੀ ਜਾ ਕੇ ਮਿਲ ਜਾਣਾ, ਰਾਹ 'ਚ ਨਾ ਖੁੰਝਣਾ, ਉਹ ਕੀ ਦਸ਼ਾ ਹੈ? ਉਹ ਅਸੀਂ ਇਹ ਸ਼ਬਦ ਚੌਂਕੀ ਦਾ ਅਖੀਰਲਾ ਸ਼ਬਦ ਲੈਂਦੇ ਹਾਂ ਵੀ ਉਹ ਕਿੱਥੇ ਜਾ ਕੇ ਰਹਿੰਦੇ ਨੇ ਸਹਿਜ ਵਾਲੇ? ਜਦ ਸਭ ਕੁਛ ਐਨ ਪੂਰਨ ਹੋ ਜਾਂਦੇ ਉਹ ਕਿੱਥੇ ਹੈ? ਪਹਿਲਾਂ ਮਹਾਰਾਜ ਉਹਨਾਂ ਨੂੰ ਆਪ ਹੀ ਐਸ ਬੰਨੇ ਲਾਉਣਾ, ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੁਪਾਏ, ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੁਪਾਏ, ਜਪ ਤਪ ਸੰਜਮ ਦਇਆ ਜਿਸ ਦੇਹੇ ਸੁਪਾਏ, ਜਪ ਤਪ ਸੰਜਮ ਦਇਆ ਜਿਸ ਦੇਹੇ ਸੁਪਾਏ, ਜਿਸ ਬੁਝਾਏ ਅਗਨੇ ਆਪ, ਜਿਸ ਬੁਝਾਏ ਅਗਨੇ ਆਪ, ਸੋ ਨਾਮ ਧਿਆਏ, ਜਿਸ ਬੁਝਾਏ ਅਗਨੇ ਆਪ, ਜਿਸ ਬੁਝਾਏ ਅਗਨੇ ਆਪ, ਅੰਦਰੋਂ ਤ੍ਰਿਸ਼ਨਾ ਮਰ ਗਈ, ਅੰਦਰੋਂ ਤ੍ਰਿਸ਼ਨਾ ਮਰ ਗਈ, ਜਿਸ ਬੁਝਾਏ ਅਗਨੇ ਆਪ, ਜਿਸ ਬੁਝਾਏ ਅਗਨੇ ਆਪ, ਅੰਦਰ ਤ੍ਰਿਸ਼ਨਾ ਅੱਗ ਹੈ, ਅੰਦਰ ਤ੍ਰਿਸ਼ਨਾ ਅੱਗ ਹੈ, ਜਿਸ ਬੁਝਾਏ ਅਗਨੇ ਆਪ, ਜਿਸ ਬੁਝਾਏ ਅਗਨੇ ਆਪ, ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ, ਉਹ ਕੀ ਦ੍ਰਿਸ਼ਟ ਹੈ? ਥੋੜੀ ਜੀ ਝਲਕ ਮਰਵਾਊਗਾ ਬਾਬੇ ਨਾਨਕ ਦੀ ਅੰਦਰ, ਸ਼ਬਦ ਖੁੱਟ ਬਾਬੇ ਨਾਨਕ ਦੀ ਕੀ? ਸਾਧ ਸੰਗਤ ਕੈ ਆਸਰੈ, ਸਾਧ ਸੰਗਤ ਕੈ ਆਸਰੈ, ਸਾਧ ਸੰਗਤ ਕੈ ਆਸਰੈ, ਸਾਧ ਸੰਗਤ ਕੈ ਆਸਰੈ, ਅੰਦਰ ਜਦੋਂ ਮਨ ਆ ਜਾ ਬਾਬਾ ਨਾਨਕ ਸ਼ਬਦ ਰੂਪ ਚ ਆਉਂਦਾ, ਪ੍ਰਭ ਸਿਉ ਰੰਗ ਲਾਏ, ਪ੍ਰਭ ਸਿਉ ਰੰਗ ਲਾਏ, ਸਾਧ ਸੰਗਤ ਕੈ ਆਸਰੈ, ਪ੍ਰਭ ਸਿਉ ਰੰਗ ਲਾਏ, ਸਾਧ ਸੰਗਤ ਕੈ ਆਸਰੈ, ਪ੍ਰਭ ਸਿਉ ਰੰਗ ਲਾਏ, ਔਗਣ ਘੱਟ ਮੁੱਖ ਉਜਲਾ, ਔਗਣ ਘੱਟ ਮੁੱਖ ਉਜਲਾ, ਹਰ ਨਾਮ ਤਰਾਏ ਤਰਾਏ, ਹਰ ਨਾਮ ਜਨਮ ਮਰਨ ਭਉ ਕੱਟਿਆ, ਜਨਮ ਮਰਨ ਭਉ ਕੱਟਿਆ, ਜਨਮ ਮਰਨ ਭਉ ਕੱਟਿਆ, ਫਿਰ ਜੂਨ ਨਾ ਪਾਏ, ਜਨਮ ਮਰਨ ਭਉ ਕੱਟਿਆ, ਫਿਰ ਜੂਨ ਨਾ ਪਾਏ, ਅੰਧਕੂਪ ਤੇ ਲੜ ਆਪ ਫੜਾਏ, ਲੜ ਆਪ ਫੜਾਏ, ਫਿਰ ਖੂਹ ਚ ਕੱਢ ਕੇ ਕਿੱਥੇ ਲਾਉਂਦਾ ਹੈ? ਜਨ ਨਾਨਕ ਬਖਸ਼ਿਮ ਲਾ ਰੱਖੇ ਗੱਲ ਲਾ, ਜਨ ਨਾਨਕ ਬਖਸ਼ਿਮ ਇੱਕ ਨਾਨੂ ਤੂੰ ਮੇਰੇ ਰਹੇ, ਸਾਰਾ ਕੰਮ ਕਾਹਦੇ ਨਾਲ ਹੁੰਦਾ? ਸਾਧ ਸੰਗਤ ਕੈ ਆਸ ਨਾ, ਸਾਧ ਸੰਗਤ ਕੈ ਆਸ ਨਾ, ਸ਼ਬਦ ਅਖੁੱਟ ਬਾਬਾ ਨਾਨਕਾ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ, ਖਾਏ ਖਰਚ ਧਨ ਮਾਲ, ਚਰ ਮੂਲ ਨਾ ਚਰ ਆਪ ਕੇ ਸ਼ਬਦ ਅਖੁੱਟ ਬਾਬਾ ਨਾਨਕਾ, ਖਾਇ ਖਰਚ ਧਨ ਮਾਲ, ਫਤਿਹ ਪਈ ਮਨ ਜੀਤ, ਫਤਿਹ ਪਈ ਮਨ ਜੀਤ, ਫਿਰ ਨ ਮਿਟੇ ਨਿਤ ਨੀਤ, ਫਿਰ ਨ ਮਿਟੇ ਨਿਤ ਨੀਤ, ਫਤਿਹ ਪਈ ਮਨ ਜੀਤ, ਨਾਨਕ ਗੁਰ ਦੇ ਖਿੱਚ ਪਾਈ, ਫਤਿਹ ਪਈ ਮਨ ਜੀਤ, ਫਤਿਹ ਪਈ ਮਨ ਜੀਤ, ਫਤਿਹ ਪਈ ਮਨ ਜੀਤ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ
ਸ਼ਬਦ ਭਾਖ ਹੈ ਅਰਧ ਪੁਰ ਦਿਨ ਰਾਤ। ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨਾ ਸਾਧ ਸੰਗ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਹ ਜਾਪੈ ਹਰ ਮੰਤਰ ਜਪੈਣੀ ਸਤਿਗੁਰ ਸਭਨਾ ਦਾ ਭਰਾ ਮਨਾਏਗਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮੇ ਆਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖਰ ਬਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰ ਸੰਗਤ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਪਾਰ ਦਸ ਪਾਰ ਕੀਰਤੇ ਕੀ ਗੁਰ ਰਾਮਦਾਸ ਰੱਖੋ ਸ਼ਰਣਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਪਿਆ ਨਿਧਾਨਾ ਸਲੋਕ ਮਹੱਲਾ ਚੌਥਾ ਸੱਤੇ ਗੁਰ ਸੇਵਨੇ ਸੇ ਵਡਭਾਗੀ ਸੱਚੇ ਸਬਦੇ ਜਿਨਾ ਏਕ ਲਿਵ ਲਾਗੀ ਗ੍ਰਹਿ ਕੁਟੰਬ ਮੈਂ ਸਹਿਜੇ ਸਮਾਧੀ ਨਾਨਕ ਨਾਮੇ ਰਤੇ ਸੇ ਸੱਚੇ ਬੈਰਾਗੀ ਸੱਤੇ ਗੁਰ ਸੇਵਨੇ ਸੇ ਵਡ ਭਾਗੀ ਸੱਚੇ ਸਬਦੇ ਜਿਨ੍ਹਾਂ ਏਕ ਲਿਵ ਲਾਗੀ ਗ੍ਰਹਿ ਕੁਟੰਬ ਮਹਿ ਸਹਿਜੇ ਸਮਾਧੀ ਨਾਨਕ ਨਾਮੇ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤੈ ਸੇਵ ਨਾ ਹੋਵੇ ਕੀਤਾ ਥਾਏ ਨਾ ਪਾਏ ਸਬਦੇ ਸਾਧਨ ਆਇਓ ਸੱਚੇ ਨਾ ਲੱਗੋ ਭਾਓ ਸਤੇ ਗੁਰ ਪਿਆਰਾ ਨਾ ਲੱਗਈ ਮਨ ਹੱਥੇ ਆਵੇ ਜਾਏ ਜੇ ਇੱਕ ਵਿਖ ਅਗਾਂਹ ਭਰੇ ਤਾਂ ਦਸ ਵਿਖਾਂ ਪਿਛਾ ਜਾਏ ਸਤਿਗੁਰ ਕੀ ਸੇਵਾ ਚੱਕਰੀ ਜੇ ਚੱਲੇ ਸਤਿਗੁਰ ਪਾਏ ਆਪ ਗੁਆਏ ਸਤਿਗੁਰੂ ਨੂੰ ਮਿਲੇ ਸਹਿਜੇ ਰਹੇ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲੇ ਮਿਲਾਏ ਪੌੜੀ ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗੱਚ ਗਿਰੀਆਂ ਕਿਛ ਸਾਥ ਨਾ ਜਾਈ ਸੋਇਨ ਸਾਖ ਤੇ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰੇ ਬਹੁ ਮੈਲ ਵਧਾਈ ਨਾਨਕ ਜੋ ਦੇਵੇ ਤਿਸੇ ਨਾ ਜਾਣਨੀ ਮਨ ਮੁਖੇ ਦੁੱਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ
ਬਲਹਾਰੀ ਕੁਦਰਤੇ
ਸਾਰਾ ਹੀ ਵਿਚਾਰ ਤੇ ਭਾਵ ਅਸੀਂ ਇਸ ਵਾਰ ਸ਼ੁਰੂ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਨਖੇੜ ਚੁੱਕੇ ਹਾਂ। ਤੋ ਇਸ ਕਰਕੇ ਜਿੱਥੋਂ ਵਾਰ ਸ਼ੁਰੂ ਕੀਤੀ ਸੀ, ਕਿਉਂਕਿ ਸਾਰੀ ਵਾਰ ਦਾ ਰਹਾਓ ਹੈ, ਸਾਰੀ ਵਾਰ 'ਚ ਇੱਕੋ ਰਹਾਓ ਹੈ, ਉਹ ਹੈ ਤੇਰਾ ਅੰਤ ਨਾ ਜਾਈ ਲਖਿਆ। ਰਹਾਓ ਸਾਰੀ ਵਾਰ ਇਸ ਰਹਾਓ ਦੇ ਦੁਆਲੇ ਘੁੰਮਦੀ ਹੈ। 12 ਪੌੜੀਆਂ ਇੱਧਰ ਹਨ, 12 ਉੱਧਰ ਹਨ, 24 ਪੌੜੀਆਂ ਦੇ ਸੈਂਟਰ 'ਚ ਰਹਾਓ ਹੈ, ਅਤੇ ਇਹ ਸੈਂਟਰ ਜਿਹੜਾ ਹੈ ਇਹਦੇ ਦੁਆਲੇ ਹੀ ਸਾਰੀ ਵਾਰ ਪਾਉਂਦੀ ਹੈ। ਅਸੀਂ ਸਾਰਾ ਵਿਚਾਰ ਪਹਿਲੀ ਟੇਪ ਪਹਿਲੇ ਜਿੱਥੋਂ ਵਾਰ ਸ਼ੁਰੂ ਕੀਤੀ ਹੈ ਉਹ ਚੰਗੀ ਤਰ੍ਹਾਂ ਨਖੇਰ ਆਏ ਹਾਂ। ਅੱਜ ਇਹਦਾ ਅਸੀਂ ਮਹੱਲੇ ਦੂਜੇ ਦਾ ਸਲੋਕ ਲੈਂਦੇ ਹਾਂ, ਉਹ ਹੈ
ਮਹੱਲਾ ਦੂਜਾ ਜੋਗ ਸਬਦੰ ਗਿਆਨ ਸਬਦੰ ਜੋਗ ਸਬਦੰ ਗਿਆਨ ਸਬਦੰ ਜੋਗ ਸਬਦੰ ਗਿਆਨ ਸਬਦੰ ਵੇਦ ਸਬਦੰ ਬ੍ਰਾਹਮਣੇ ਖੱਤਰੀ ਸਬਦੰ ਸੂਤ ਸਬਦੰ ਸੂਦਰ ਸਬਦੰ ਪ੍ਰਾਕ੍ਰਿਤੇ ਸਰਵ ਸਬਦੰ ਏਕ ਸਬਦੰ ਦੇਖੋ ਜਾਣੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇ
ਮਹੱਲਾ ਦੂਜਾ ਯੋਗ ਸਬਦੰ ਮਹਾਰਾਜ ਦੀ ਬਾਣੀ ਚ ਆਉਂਦਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਸ਼ਬਦ ਦਾ ਮਤਲਬ ਹੈ ਇਹਨੂੰ ਸਿੱਖਣਾ ਪੈਣਾ ਹੈ। ਇੱਥੇ ਸ਼ਬਦੰਗ ਦਾ ਯੋਗ ਦਾ ਸ਼ਬਦੰਗ ਦਾ ਮਤਲਬ ਹੈ ਜੇ ਯੋਗ ਸਿੱਖਣਾ ਹੈ ਤੇ ਉਹਦੇ ਚ ਤੁਹਾਨੂੰ ਗਿਆਨ ਮਿਲੂਗਾ। ਯੋਗ ਦਾ ਕੰਮ ਕੀ ਹੈ, ਯੋਗ ਦੀ ਕਰੈਕਟਰਿਸਟਿਕ ਕੀ ਹੈ, ਗਿਆਨ ਦੇਣਾ। ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਦੀ ਬ੍ਰਾਹਮਣ ਜੋ ਪੜ੍ਹਦੇ ਹੈ ਉਹ ਸਿਰਫ ਬ੍ਰਾਹਮਣ ਸਿੱਖਦੇ ਸੀ। ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ। ਬ੍ਰਾਹਮਣ ਦਾ ਧਰਮ ਕੀ ਹੈ, ਵੇਦ ਪੜ੍ਹਨੇ। ਯੋਗੀਆਂ ਦਾ ਧਰਮ ਕੀ ਹੈ, ਗਿਆਨ ਇਕੱਠਾ ਕਰਨਾ ਯੋਗ ਦੇ ਰਾਹੀਂ। ਯੋਗ ਸ਼ਬਦੰ ਵੇਦ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣੇ। ਖੱਤਰੀ ਦਾ ਕੰਮ ਕੀ ਹੈ, ਲੜਨਾ ਭਿੜਨਾ, ਦੇਸ਼ ਦੀ ਰੱਖਿਆ ਕਰਨੀ ਲੜ ਭਿੜ ਕੇ ਜਾਂ ਸਾਰਿਆਂ। ਇਹ ਜਿਹੜਾ ਖੱਤਰੀ ਦਾ ਕੰਮ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਉਹ ਸੂਰਮਾ ਹੋਵੇ। ਤੇ ਸ਼ੂਦਰ ਦਾ ਕੰਮ ਕੀ ਹੈ, ਦੂਸਰਿਆਂ ਦੀ ਸੇਵਾ ਕਰਨੀ, ਸ਼ੂਦਰ ਸ਼ਬਦੰ ਪ੍ਰਾਕ੍ਰਿਤੇ। ਕਹਿੰਦੇ ਜੇ ਸਾਰੇ ਧਰਮ ਕਰਨੇ ਹੈ ਨਾ ਤੇ ਇੱਕੋ ਹੀ ਥੰਮ ਇੱਕੋ ਹੀ ਸਾਰਿਆਂ ਲਈ ਧਰਮ ਵੱਡਾ ਸਭ ਦੱਸਿਆ
ਸਰਬ ਸ਼ਬਦੰ
ਸ਼ਬਦ ਸਾਰੇ ਹੀ ਧਰਮ ਕਰ ਲਏ ਜੇ ਤੁਸੀਂ ਇੱਕ ਸ਼ਬਦ ਚ ਭੇਜਣਾ ਸਿੱਖ ਲਿਆ। ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭਿਓ ਭਿਓ ਦਾ ਮਤਲਬ ਸ਼ਬਦ ਵਿੱਚ ਭੇਜਣਾ। ਇਸ ਤਰ੍ਹਾਂ ਸਾਰੀ ਉਮਰ ਗਾਉਂਦੇ ਰਹੋ, ਆ ਵਜਾਉਂਦੇ ਰਹੋ, ਬਾਣੀ ਨੂੰ ਗਾਉਂਦੇ ਰਹੋ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਬਹੁ ਭਾਂਤ ਚਾਹ, ਸਾਡਾ ਅਖੰਡ ਕੀਰਤਨੀ ਜਥਾ ਆ ਜਾਂਦਾ। ਜਿੰਨੀਆਂ ਮਰਜ਼ੀ ਭਾਂਤਾਂ ਨਾਲ ਗਾਈ ਚੱਲੋ ਸਾਰੀ ਰਾਤ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਜਿਹਨੂੰ ਰਾਗ ਨਹੀਂ ਆਉਂਦੇ ਆ ਸਿੱਧੀਆਂ ਧਾਰਨਾ ਨਾ ਗਾ ਲੈ, ਉਹਨੂੰ ਬਹੁ ਭਾਂਤ ਕੀ ਲਪੇਟ ਚ ਲਿਆ ਤਾ। ਪਰ ਅੱਗੇ ਮਹਾਰਾਜ ਨੇ ਲਿਖ ਦਿੱਤਾ ਨਹੀਂ ਹਾਰ ਹਾਰ ਭੀਜੇ ਰਾਮ ਰਾਜੇ। ਉਹ ਸ਼ਬਦ ਦੇ ਜਪਣ ਚ ਭਿੱਜਣਗੇ ਨੀ। ਇਸ ਕਰਕੇ ਜੇ ਸ਼ਬਦ ਚ ਮਹੱਲਾ ਦੂਜਾ ਗੁਰੂ ਨਾਨਕ ਦਾ ਪਹਿਲਾ ਸਿੱਖ ਕਹਿ ਰਿਹਾ ਭਈ ਮੈਂ ਗੁਰੂ ਨਾਨਕ ਕੋਲੋਂ ਇਹੋ ਜੁਗਤ ਸਿੱਖੀ ਵੀ ਸ਼ਬਦ ਨੂੰ ਜਪ ਜਪ ਕੇ ਜਪ ਜਪ ਕੇ ਇਹਦੇ ਵਿੱਚ ਭਿੱਜਣਾ ਸਿੱਖਣਾ ਹੈ। ਇਹ ਹੈ ਸਰਵ ਸ਼ਬਦੰ ਏਕ ਸ਼ਬਦੰ। ਉਹਨੇ ਸਾਰਾ ਹੀ ਯੋਗ ਕਰ ਲਿਆ, ਉਹਨੇ ਸਾਰਾ ਹੀ ਸੂਰਮਾ ਸਭ ਤੋਂ ਵੱਡਾ, ਉਹੀ ਸਾਰਿਆਂ ਤੋਂ ਵੱਡਾ ਸੇਵਾਦਾਰ ਹੈ ਦੁਨੀਆਂ ਦਾ, ਜਿੱਦਾਂ ਸ਼ੂਦਰ ਹੁੰਦੇ ਜਿੱਦਾਂ। ਇਸ ਕਰਕੇ ਸਾਰੇ ਧਰਮ ਕਰ ਲਏ ਜੇ ਉਹਨੇ ਆਹ ਜਿਹੜਾ ਸ਼ਬਦ ਦਾ ਹੈ ਇਹਦੇ ਵਿੱਚ ਭਿੱਜਣਾ ਸਿੱਖ ਲਿਆ। ਨਾਨਕ ਕੱਕੇ ਨੂੰ ਔਂਕੜ ਹੈ ਇੱਥੇ, ਆਪਣੇ ਆਪ ਨੂੰ ਕਹਿ ਰਿਹਾ ਮਹੱਲਾ ਦੂਜਾ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਉਹ ਹੈ ਅਸਲ ਦੇਵਤਾ ਬੰਦਾ ਜਿਹੜਾ ਮਾਇਆ ਤੋਂ ਰਹਿਤ ਹੈ। ਸਾਰੇ ਹੀ ਦੇਵਤੇ ਮਾਇਆ ਦੇ ਅੰਦਰ ਨੇ। ਨਿਰੰਜਨ ਉਹ ਹੈ ਜਿਹੜਾ ਮਾਇਆ ਤੋਂ ਰਹਿਤ ਹੈ। ਤੇ ਦਿਓ ਅੱਗੇ ਲਫ਼ਜ਼, ਉਹ ਸਿੱਖ, ਉਹ ਇਨਸਾਨ, ਉਹ ਅਭਿਆਸੀ ਜਨ ਜਿਹੜਾ ਮਾਇਆ ਤੋਂ ਰਹਿਤ ਹੋ ਗਿਆ, ਉਹਦੇ ਲਾਗੇ ਮਾਇਆ ਨਹੀਂ ਜਾ ਸਕਦੀ, ਸ਼ਬਦ ਚ ਭਿੱਜ ਗਿਆ। ਮਹਾਰਾਜ ਕਹਿੰਦੇ ਮੈਂ ਉਹਦਾ ਦਾਸ ਹੈ। ਇਸ ਕਰਕੇ ਬਾਕੀ ਜਿੰਨੇ ਬਾਕੀ ਜੋਗੀ ਸਾਰੇ ਇਹਨਾਂ ਦਾ ਇਹ ਸ਼ਬਦ ਦਾ ਗਿਆਨ ਜਿਹੜਾ ਹੈ, ਯੋਗ ਦਾ ਕੰਮ ਹੀ ਗਿਆਨ ਦੇਣਾ ਹੈ। ਗੀਤਾ ਗਿਆਨੀ ਕ੍ਰਿਸ਼ਨ ਮਹਾਰਾਜ ਕੋਈ ਛੋਟੇ ਵੱਡੇ ਆਦਮੀ ਨਹੀਂ ਸੀ, ਬਹੁਤ ਵੱਡੇ ਗਿਆਨੀ ਸੀ, ਗਿਆਨ ਖੰਡ ਚ ਪਹੁੰਚੇ ਸੀ। ਲੇਕਿਨ ਉਹਨਾਂ ਦਾ ਸਭ ਤੋਂ ਵੱਡਾ ਗਿਆਨ ਹੈ ਗੀਤਾ। ਗੀਤਾ ਚ ਕੀ ਹੈ? ਸਾਰਾ ਗਿਆਨ ਹੀ ਗਿਆਨ ਹੈ। ਪਰ ਇਹ ਸਾਰਾ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਸ਼ਬਦ ਦੀ ਵਡਿਆਈ ਨਹੀਂ ਸੀ, ਸਾਰੇ ਹੀ ਜੋਗੀ ਸੀ, ਗਿਆਨ ਮਗਰ ਲੱਗੇ ਸੀ, ਪੜ੍ਹਨ ਮਗਰ ਲੱਗੇ ਸੀ, ਵੇਦਾਂ ਮਗਰ, ਹੋਰ ਜੋ ਸਾਰੇ ਕੰਮ ਉੱਤੇ ਦੱਸੇ। ਪਰ ਸਰਬ ਸ਼ਬਦੰ ਏਕ ਸ਼ਬਦੰ, ਜਿਹੜਾ ਸ਼ਬਦ ਦਾ ਜਾਪ, ਸ਼ਬਦ ਦੀ ਕਮਾਈ ਨਾਲ ਰੱਬ ਨੂੰ ਮਿਲਣਾ ਹੈ, ਉਹ ਨਹੀਂ ਸੀ ਕਿਸੇ ਨੇ ਯੋਗ ਦੱਸਿਆ। ਸੋ ਨਾਮ ਯੋਗ ਜਿਹੜਾ ਗੁਰੂ ਨਾਨਕ ਨੇ ਆਣ ਕੇ ਦਿੱਤਾ, ਉਹ ਆਪਣੇ ਇੱਕ ਸ਼ਬਦ ਚ ਕਹਿੰਦੇ ਨੇ ਮਹੱਲਾ ਪੰਜਵਾਂ, ਯੋਗ ਜੁਗ ਤੇ ਸੁਣ ਆਇਓ ਗੁਰ ਤੇ, ਯੋਗ ਜੁਗ ਤੇ ਸੁਣ ਆਇਓ ਗੁਰ ਤੇ। ਮਹੱਲਾ ਪੰਜਵਾਂ ਕਹਿੰਦਾ ਮੈਂ ਅਜੀਬ ਹੀ ਯੋਗ ਸੁਣ ਕੇ ਆਇਆ ਆਪਣੇ ਗੁਰੂ ਤੋਂ। ਯੋਗ ਜੁਗ ਤੇ ਸੁਣ ਆਇਓ ਗੁਰ ਤੇ, ਯੋਗ ਜੁਗ ਤੇ ਸੁਣ ਆਇਓ ਗੁਰ ਤੇ। ਪਹਿਲਾਂ ਮਹੱਲੇ ਪਹਿਲੇ ਤੋਂ ਲੈ ਕੇ ਗੁਰੂ ਨਾਨਕ ਤੋਂ ਲੈ ਕੇ ਮਹੱਲੇ ਨੌਵੇਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਕੰਨ ਚ ਸ਼ਬਦ ਫੂਕਦੇ ਸੀ, ਕੰਨ ਚ ਸ਼ਬਦ ਸੁਣਾਉਂਦੇ ਸੀ। ਜਿਹੜਾ ਗੁਰਮੰਤਰ ਚੌਖਰਾ ਸ਼ਬਦ ਹੈ ਸਾਡਾ, ਜਿਹੜਾ ਫਤਿਹ ਵਿੱਚ ਲੁਕਿਆ ਪਿਆ ਹੈ, ਤੇ ਗੁਪਤ ਸ਼ਬਦ ਹੈ, ਸਾਰੇ ਹੀ ਗੁਰੂ ਗ੍ਰੰਥ ਸਾਹਿਬ ਚ ਬੜੇ ਆਦਰ ਨਾਲ ਰੱਖੇ ਆ। ਇਹ ਮਹਾਰਾਜ ਆਪਣੀ ਮੁਬਾਰਕ ਜ਼ੁਬਾਨ ਤੋਂ ਕੰਨ ਦਾ ਸਿੱਖ ਉਰੇ ਕਰਕੇ, ਸਿੱਖ ਦਾ ਕੰਨ ਉਰੇ ਕਰਕੇ ਆਪਣੀ ਜ਼ੁਬਾਨ ਪਵਿੱਤਰ ਨਾਲ ਉਹਦੇ ਕੰਨ ਚ ਮੰਤਰ ਫੂਕ ਦਿੰਦੇ ਸੀ, ਗੁਰਮੰਤਰ ਦਿਓ ਹਰ ਕਾਨ। ਬਾਕੀ ਸਿੱਖਾਂ ਦਾ ਫਰਜ਼ ਸੀ ਉਹ ਸਾਰਿਆਂ ਨੂੰ ਬਾਣੀ ਜਾਂ ਆਪਣੀ ਸੰਗਤ ਦੇ ਦੇ ਕੇ ਗੁਰੂ ਕੋਲੋਂ ਜਾ ਕੇ ਤੇ ਸ਼ਬਦ ਦਵਾਉਂਦੇ ਸੀ। ਸੋ ਗੁਰੂ ਪਹਿਲਾਂ ਕੰਨ ਚ ਮੰਤਰ ਦਿੰਦਾ ਸੀ, ਤੇ ਉਹ ਕਹਿੰਦੇ ਵੀ ਮੇਰੀ ਅਜੀਬ ਹੀ ਸਤਿਗੁਰੂ ਨਾ ਮੈਨੂੰ ਸ਼ਬਦ ਦੇ ਰਾਹੀਂ ਬੁਝਾ ਦਿੱਤਾ, ਤੇ ਮੇਰੇ ਜਿਹੜੀਆਂ ਜੋਗੀਆਂ ਮੁੰਦਰਾਂ ਕੰਨ ਚ ਪਾਉਂਦੇ ਆ, ਮੈਨੂੰ ਉਹਨੇ ਕੰਨ ਚ ਮੰਤਰ ਦੇ ਦਿੱਤਾ, ਮੇਰੀਆਂ ਮੁੰਦਰਾਂ ਹੀ ਇਹੋ ਹੈ। ਬੜਾ ਅਜੀਬ ਸ਼ਬਦ ਹੈ ਜਿਹੜਾ ਕਿ ਜ਼ਾਹਿਰ ਕਰਦਾ ਹੈ ਵੀ ਨੌ ਪਾਤਸ਼ਾਹੀਆਂ ਤੱਕ ਇਹ ਸ਼ਬਦ ਕੰਨ ਚ ਦਿੱਤਾ ਜਾਂਦਾ ਸੀ, ਔਰ ਦਸਵੀਂ ਪਾਤਸ਼ਾਹੀ ਵੇਲੇ ਤੋਂ ਫਿਰ ਇਹ ਪੰਜਾਂ ਸਿੰਘਾਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਕਰਕੇ ਫਤਿਹ ਦੇ ਵਿੱਚ ਇਹ ਜਿਹੜਾ ਸ਼ਬਦ ਸੀ ਪਹਿਲਾਂ ਨੌ ਪਾਤਸ਼ਾਹੀਆਂ ਕੰਨ ਚ ਸਿੱਖ ਨੂੰ ਦਿੰਦੀਆਂ ਸੀ, ਤੇ ਉਹ ਹੀ ਸੀ ਉਹਨਾਂ ਲਈ ਸਭ ਤੋਂ ਵੱਡਾ ਯੋਗ। ਕਹਿੰਦੇ ਹੋ ਤੁਸੀਂ ਗੋਰਖ ਕੋਲ ਜਾਂਦੇ ਹੋ, ਕਿਸੇ ਕੋਲ ਜਾਂਦੇ ਹੋ, ਮੈਂ ਆਪਣੇ ਗੁਰੂ ਕੋਲ ਦੇਖੋ ਕਿਹੋ ਜੀ ਜੁਗਤ ਸਿੱਖੀ ਹੈ ਯੋਗ ਦੀ। ਯੋਗ ਜੁਗ ਤੇ ਪੜੀ ਨਹੀਂ ਹੈ, ਹੋਰ ਕੋਈ ਸਿਖਾਲੀ ਨਹੀਂ ਹੈ। ਜੁਗਤ ਸੁਣਨ ਦਾ ਲਫ਼ਜ਼ ਹੈ, ਸੁਣਨ ਦਾ ਮਤਲਬ ਸ਼ਬਦ ਕੰਨ ਚ ਦਿੰਦੇ ਸੀ, ਕਾਹਦੇ ਨਾਲ ਬੁਝਾਉਂਦੇ ਸੀ। ਮੋਕੋ ਸਤਿ ਗੁਰ ਸ਼ਬਦੇ ਬੁਝਾਇਓ, ਮੋਕੋ ਸਤਿ ਗੁਰ ਸ਼ਬਦੇ ਬੁਝਾਇਓ, ਮੋਕੋ ਸਤਿ ਗੁਰ ਸ਼ਬਦੇ ਬੁਝਾਇਓ, ਸਤਿ ਗੁਰ ਸ਼ਬਦੇ ਤੱਕ ਨਾਮ ਧਾਰੀਆਂ ਦੇ ਜਿਹੜਾ ਗੁਰੂ ਨਾਨਕ ਦੇ ਬਰੋਬਰੀ ਕਰ ਰਿਹਾ ਸਤਿਗੁਰੂ ਬਣਿਆ ਬੈਠਾ ਹੈ, ਉਹ ਹੱਲੀ ਤੱਕ ਇਹ ਨਾਮ ਧਾਰੀਏ ਕੰਨ ਚ ਇਹੋ ਚੌਖਰਾ ਸ਼ਬਦ ਦਿੰਦੇ ਨੇ। ਪਰ ਮਹਾਰਾਜ ਦਸਮ ਪਾਤਸ਼ਾਹ ਨੇ ਰੀਤ ਬਦਲ ਦਿੱਤੀ ਸੀ, ਇਸ ਕਰਕੇ ਹੁਣ ਇਹ ਖੰਡੇ ਬਾਟੇ ਦੀ ਰਾਹੀ ਫਤਿਹ ਵਿੱਚ ਸ਼ਬਦ ਮਿਲਦਾ ਹੈ। ਉਸ ਵੇਲੇ ਕੰਨ ਚ ਜਾਂਦੇ ਸੀ ਵੀ ਮੈਂ ਤੇ ਆਪਣੇ ਸਤਿਗੁਰੂ ਕੋਲੋਂ ਮੈਨੂੰ ਸ਼ਬਦ ਦੇ ਨਾਲ ਬੁਝਾ ਦਿੱਤਾ, ਉਹਨੇ ਸਭ ਕੁਛ ਹੀ ਯੋਗ ਐਡਾ ਵੱਡਾ, ਉਹ ਸ਼ਬਦ ਦੇ ਨਾਲ ਬੁਝਾਉਣਾ ਕੀ ਸੀ। ਮਹੱਲੇ ਦੂਜੇ ਦਾ ਸ਼ਬਦ ਆ, ਮਹੱਲੇ ਦੂਜੇ ਦੇ ਸਿਰਫ ਸਲੋਕ ਮਿਲਣਗੇ, ਕੋਈ ਸ਼ਬਦ ਪੂਰਾ ਨਹੀਂ ਮਿਲੇਗਾ। ਗੁਰੂ ਅੰਗਦ ਸਾਹਿਬ ਦਾ ਸਲੋਕ ਹੈ ਵੀ ਮੈਨੂੰ ਤੇ ਬੁਝਾਤਾ ਜਿਸ ਵੇਲੇ ਉਹਨਾਂ ਨੇ ਦੇਖਿਆ ਹੀ ਮੇਰੇ ਕੰਨ ਚ ਇਹ ਦੇਤੀ, ਗੁਰਮੰਤਰ ਹੀ ਇਹ ਦੇਤਾ ਮੈਨੂੰ ਤੇ ਮੈਨੂੰ ਉਹਨੇ ਆਹ ਚੀਜ਼ ਬੁਝਾਈ। ਭਲਿਆ ਲੋਕਾਂ ਸਿਫਤ ਕਰੀ ਚੱਲੀ, ਸਿਫਤ ਹੈ ਨਰੋਲ ਨਾਮ ਜਪੀ ਚੱਲੀ, ਉਹਦੇ ਵਿੱਚ ਹੀ ਸਮਾ ਜਾਏਗਾ ਤੂੰ। ਸਿਫਤੀ ਸੱਚ ਜਿਹਨੇ ਗੁਰਮੰਤਰ ਗੁਰੂ ਨਾਨਕ ਨੂੰ ਲੈ ਲਿਆ ਉਪਦੇਸ਼, ਉਹਨੂੰ ਹੋਰ ਕਿਸੇ ਲੈਣ ਦੀ ਲੋੜ ਨਹੀਂ ਹੈ। ਪੰਜਾਂ ਸਿੰਘਾਂ ਨੂੰ ਗੁਪਤ ਤੰਬੂ ਵਿੱਚ ਮਿਲੀ ਸੀ ਬਾਬੇ ਨਾਨਕ ਜੀਵ ਦੇ ਪੁਰਖ ਵੱਲੋਂ, ਔਰ ਉਹਨਾਂ ਦੇ ਨਾਂ ਵੀ ਐਸੇ ਨੇ ਜਿਹੜੇ ਜ਼ਾਹਰ ਕਰਦੇ ਨੇ ਕਿ ਤੰਬੂ ਦੇ ਅੰਦਰ ਰੱਖੇ ਗਏ ਸੀ। ਐਸੇ ਪਿਆਰੇ ਨਾਮ ਨੇ ਜਿਹੜਾ ਕਿ ਜਪਜੀ ਸਾਹਿਬ ਚ ਬਾਬੇ ਨਾਨਕ ਨੂੰ ਸਭ ਤੋਂ ਪਿਆਰੀ ਚੀਜ਼ ਸੀ ਦਇਆ, ਧੌਲ, ਧਰਮ, ਦਇਆ ਕਾ ਪੂਤ ਮਹਾਰਾਜ ਨਾ। ਫਿਰ ਪਹਿਲਾ ਨਾਮ ਆਪ ਤੰਬੂ ਦੇ ਅੰਦਰ, ਇਹ ਸਾਰੇ ਨਾਮ ਗੁਪਤ ਰੱਖੇ ਗਏ। ਪਹਿਲਾ ਨਾਮ ਫਿਰ ਦਇਆ ਸਿੰਘ ਰੱਖਿਆ, ਫਿਰ ਧਰਮ ਆਇਆ, ਉਹਦਾ ਪੁੱਤ ਆਇਆ, ਫਿਰ ਸਾਹਿਬ ਮੋਹਕਮ, ਏਦਾਂ ਹੀ ਸਾਰੇ ਨਾਂ। ਇਹ ਨਾਂ ਤੋਂ ਜ਼ਾਹਰ ਹੁੰਦਾ ਹੈ ਵੀ ਇਹ ਤੰਬੂ ਦੇ ਅੰਦਰ ਜਾਗਦੀ ਜੋਤ ਔਰ ਜੀਮ ਦਾ ਪੁਰਖ ਬਾਬੇ ਨਾਨਕ ਜਿਹੜਾ ਹੁਣ ਵੀ ਹੈ ਉਹਨੇ ਰੱਖੇ ਸੀ। ਜਿਨ੍ਹਾਂ ਨੇ ਇਸ ਤਰ੍ਹਾਂ ਖੰਡੇ ਬਾਟੇ ਦੀ ਪੌਲ ਲੈ ਲਈ ਹੈ ਉਹਨੂੰ ਹੋਰ ਥਾਂ ਰੜੇ ਰਾਧਾ ਸਵਾਮੀਆਂ ਨਾਮ ਧਾਰੀਆਂ ਜਾਂ ਦੇਹ ਧਾਰੀਆਂ ਦੇ ਕਿਤੇ ਗੋਡੇ ਰਗੜਨ ਦੀ ਜਾਂ ਠੇਡੇ ਖਾਣ ਦੀ ਲੋੜ ਨਹੀਂ ਹੈ। ਉਹਨਾਂ ਨੂੰ ਕੋਈ ਹੋਰ ਉਪਦੇਸ਼ ਲੈਣ ਦੀ ਲੋੜ ਨਹੀਂ। ਕਿਉਂ ਤਿੰਨ ਕਿਉਂ ਸੁਖਮਨੀ ਚ ਰੋਜ਼ ਪੜ੍ਹਦੇ ਹੋ ਤੁਸੀਂ ਪੂਰੇ ਗੁਰ ਕੀ ਧੰਨ ਪੰਜ ਪਿਆਰੇ ਧੰਨ ਧੰਨ ਪੰਜ ਪਿਆਰੇ ਧੰਨ ਗੁਰੂ ਧੰਨ ਪੰਜ ਪਿਆਰੇ ਧੰਨ ਗੁਰੂ ਧੰਨ ਪੰਜ ਪਿਆਰੇ ਇਹ ਗੁਰ ਸਿੱਖਾ ਅੰਦਰੇ ਸਤ ਗੁਰ ਵਾਰੇ ਗੁਰੂ ਕੋਲੋਂ ਦੇਖਿਆ ਲੈ ਜਾਂਦਾ ਸੀ। ਮਹੱਲਾ ਪੰਜਵਾਂ ਕਹਿੰਦਾ ਕੋਈ ਲੋੜ ਨਹੀਂ ਆ ਹੋਰ ਲੈਣ ਦੀ, ਤੇ ਸਾਰੀ ਬਾਣੀ ਇਹੋ ਕਹਿੰਦੀ ਹੈ ਭਾਈ ਜਿਹੜਾ ਗੁਰੂ ਕੋਲੋਂ ਸ਼ਬਦ ਮਿਲ ਗਿਆ ਹੈ ਪੂਰੇ ਗੁਰੂ ਗੁਰੂ ਨਾਨਕ ਗੁਰੂ ਗੁਰੂ ਹੈ ਪੂਰਾ ਇਸ ਕਰਕੇ ਸਭ ਤੇ ਵੱਡਾ ਸੱਤੇ ਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਉਹ ਇਸ ਵੇਲੇ ਵੀ ਹੈ ਕਿਉਂ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੇ ਮਨ ਮਾਹੇ ਉਹ ਹਲੀ ਵੀ ਹੈ ਸਾਰਾ ਕੁਛ ਹੈ ਹਾਜ਼ਰ ਨਾਜ਼ਰ ਨੇ ਇਸ ਕਰਕੇ ਜਿਹੜਾ ਇਹ ਯੋਗ ਹੈ ਇਹ ਗੁਰੂ ਘਰ ਚ ਪ੍ਰਧਾਨ ਹੈ ਤੇ ਇਹ ਸ਼ਬਦ ਦੇ ਨਾਲ ਸਾਰੀ ਚੀਜ਼ ਬੁਝਾ ਦਿੰਦੇ ਸੀ ਯੋਗ ਜੁਗਤੇ ਗੁਰ ਸ਼ਬਦ ਪੂਜਾਯੋ ਸਤਿਗੁਰ ਸ਼ਬਦ ਪੂਜਾਯੋ ਸ਼ਬਦ ਹੈ ਹੀ ਚੋਖਰਾ ਇੱਕੋ ਸ਼ਬਦ ਜਪਣ ਵਾਲਾ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾ ਆਵਾਂ ਇਹ ਸ਼ੁਰੂ ਤੋਂ ਆ ਰਿਹਾ ਸੱਤੇ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹੇ ਜੀਓ ਕਹਿ ਕੇ ਫਿਰ ਲੁਕੋ ਗਏ ਇੱਥੇ ਇਸ ਕਰਕੇ ਜਿਹੜਾ ਸ਼ਬਦ ਹੈ ਚੁਅਖਰਾ ਇਹ ਅਸੀਂ ਦਾਸ ਕਿਉਂ ਇਹ ਸਾਰੇ ਸ਼ਬਦ ਲੈ ਰਿਹਾ ਹੈ ਕਿਉਂਕਿ ਸਾਰੇ ਪੰਜਾਬ ਚ ਹੀ ਵਾਕਾ ਵਕਿਆ ਵੀ ਹਰ ਸੰਤ ਗੁਰੂ ਬਣੀ ਬੈਠਾ ਹਰ ਸਾਧ ਪਿੰਡੀ ਸਾਈਂ ਸਾਰੇ ਜਿੰਨੀਆਂ ਵੱਡੀਆਂ ਮੰਡਲੀਆਂ ਉਹ ਹਰ ਇੱਕ ਨੂੰ ਗੁਰੂ ਨਾਨਕ ਦੇ ਘਰ ਦਾ ਆ ਜੋ ਬਾਣੀ ਦਾ ਸ਼ਬਦ ਦੇਈ ਜਾਂਦੇ ਲੈ ਬੀਬੀ ਤੂੰ ਆ ਇਹਦਾ ਪਾਠ ਕਰਿਆ ਕਰ ਇੰਨੇ ਪਾਠ ਕਰਿਆ ਕਰ ਤਾਤੀ ਵਾ ਉਹਨਾਂ ਲੱਗੀ ਪਾ ਇੱਕ ਗੁਟਕਾ ਬਣ ਗਿਆ ਹੈ ਉਹਦਾ ਹੈ ਦੁੱਖ ਭੰਜਣ ਐਰੜੇ ਕੁਫੜ ਤੋਲੇ ਜਾ ਰਹੇ ਨੇ ਜਿੰਨੇ ਸਾਧੜੇ ਨੇ ਜਿੰਨੇ ਸੰਤ ਹੈ ਇਹ ਆਪਣੀ ਆਪਣੀ ਡਮੀ ਹੈ ਕੋਈ ਨੀ ਕਹਿੰਦੇ ਵੀ ਜਾ ਕੇ ਪੰਜਾਂ ਸਿੰਘਾਂ ਕੋਲੋਂ ਜਾ ਕੇ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਗੋਡਿਆਂ ਪਾਰ ਹੋ ਕੇ ਆਪ ਸ਼ਬਦ ਲਿਆ ਮੰਗਿਆ ਔਰ ਆਪਣਾ ਨਾਮ ਸਿੰਘ ਕਰਾਇਆ ਇਹ ਸਾਰੇ ਹੀ ਸਹੁਰੇ ਆਪਣੇ ਨਾਲ ਜੋੜਦੇ ਹਰ ਇੱਕ ਨੂੰ ਕੋਈ ਫਲਾਨੀ ਜੀ ਮੈਂ ਤੇ ਫਲਾਨੇ ਸੰਤਾਂ ਕੋਲੋਂ ਸ਼ਬਦ ਲਿਆ ਉਹਦਾ ਮੈਂ ਜਾਪ ਕਰਦੀ ਉਹ ਸ਼ਬਦ ਆ ਇਹ ਸ਼ਬਦ ਕੱਲਾ ਕੱਲਾ ਜਿਹੜੇ ਸਾਰੇ ਗੁਰਬਾਣੀ ਦੇ ਸ਼ਬਦ ਤੇ ਗਿਆਨ ਦੇਣ ਲਈ ਹੈ ਇੱਕ ਸ਼ਬਦ ਹੈ ਜਪਣ ਵਾਲਾ ਇੱਕ ਸ਼ਬਦ ਹੈ ਜਿਹੜਾ ਬਾਬਾ ਨਾਨਕ ਕਹਿ ਰਿਹਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾਮ ਆ ਕਿਸੇ ਸਾਧ ਸੰਤ ਨੂੰ ਕੋਈ ਹੱਕ ਨਹੀਂ ਹੈ ਵੀ ਬਾਣੀ ਦੇ ਵਿੱਚੋਂ ਕੋਈ ਸ਼ਬਦ ਕੱਢ ਕੇ ਜਾਂ ਦੁੱਖ ਦੂਰ ਕਰਨ ਲੱਗ ਪਏ ਦੁਨੀਆਂ ਦੇ ਜਾਂ ਸਾਰੇ ਗੁਰਮੰਤਰ ਨਾਲ ਸਾਰੇ ਚੀਜ਼ ਹੋਣੀ ਹੈ ਅਸੀਂ ਰੋਜ਼ ਦੀਆਂ ਜਿਹੜੀਆਂ ਬੈਠਕਾਂ ਸ਼ਬਦ ਅਭਿਆਸ ਔਰ ਸਾਰੀਆਂ ਬਾਣੀ ਦੀਆਂ ਜੋ ਵਿਚਾਰ ਨੇ ਇਹਦੇ ਤੱਤ ਵਸਤੂ ਕੱਢ ਰਹੇ ਹੈ ਵੀ ਜੋ ਕੁਛ ਹੋਣਾ ਹੈ ਸ਼ਬਦ ਦੇ ਜਾਪ ਨਾ ਹੋਣਾ ਹੈ ਕਿਸੇ ਕੱਲੇ ਬਾਕੀ ਗਿਆ ਜਿਹੜੇ ਪਾਠ ਕਰ ਲਓ ਕੁਛ ਕਰ ਲਓ ਇਹਦੇ ਨਾਲ ਕੁਛ ਨਹੀਂ ਹੋਣਾ ਜਾਸ ਜਿਹੜਾ ਜਪਣਾ ਹੈ ਉਹੀ ਪ੍ਰਧਾਨ ਹੈ ਉਹ ਹੈ ਇੱਕ ਸ਼ਬਦ ਦਾ ਉਹੀ ਯੋਗ ਲੈਣਾ ਉਹੀ ਸਤਿਗੁਰੂ ਸੁਣਾ ਸਕਦਾ ਉਹਦੇ ਕੋਲੋਂ ਸ਼ਬਦ ਲੈਣਾ ਹੈ ਕਿਸੇ ਕੱਲੇ ਦੁਕੱਲੇ ਕਿਸ ਨੂੰ ਹੱਕ ਦੇਣ ਦਾ ਨਹੀਂ ਇਸੇ ਕਰਕੇ ਦਸਮ ਪਾਤਸ਼ਾਹ ਨਾ ਹਾਲਡ ਐਂਡ ਫਾਸਟ ਲਾਈਨ ਕੱਢ ਦਿੱਤੀ ਹੈ ਵੀ ਇਹ ਪੰਜਾਂ ਤੋਂ ਬਗੈਰ ਕਿਸੇ ਨੂੰ ਸ਼ਬਦ ਨਹੀਂ ਮਿਲੇਗਾ ਇਸ ਕਰਕੇ ਜਿਹੜਾ ਸ਼ਬਦ ਹੈ ਉਹ ਥਾਂ ਥਾਂ ਵਰਤਾਇਆ ਜਾ ਰਿਹਾ ਥਾਂ ਥਾਂ ਸੰਤ ਡਮੇ ਹਰ ਘਰ ਗੁਰੂ ਬਣੀ ਬੈਠੇ ਹੈ ਹਰ ਇੱਕ ਆਪਣਾ ਆਪਣਾ ਸ਼ਬਦ ਜੀ ਮੈਂ ਫਲਾਨੇ ਸੰਤਾਂ ਕੋਲੋਂ ਸ਼ਬਦ ਲਿਆ ਜੀ ਮੈਂ ਉਹਦਾ ਪਾਠ ਕਰ ਰਹੀ ਹਾਂ ਮੈਂ ਫਲਾਨਾ ਜੀ ਸ਼ਬਦ ਦਿੱਤੇ ਆ ਉਹਨਾਂ ਨਾਲ ਆ ਇਹਦਾ ਪਾਠ ਕਰਿਆ ਕਰ ਤੇਰੇ ਲੜਕਾ ਹੋਊਗਾ ਉਹ ਤੇਰੇ ਭਰਿਓ ਲੋਕੋ ਸਤਿਗੁਰ ਸਤਿਗੁਰ ਜੇ ਕੋ ਸਿੱਖ ਪੁੱਤ ਸੇਵਾ ਕਰੇ ਪੂਰੇ ਸਤਿਗੁਰੂ ਕੀ ਖਾੜ ਲਖਮੀ ਪੁੱਤਰ ਕਰ ਨਿਸਤਾਰੇ ਕਿਹੜੀ ਚੀਜ਼ ਜਿਹੜੀ ਬਾਬੇ ਨਾਨਕ ਦੇ ਕਦਰ ਤੋਂ ਨਹੀਂ ਮਿਲਦੀ ਗੁਰੂ ਨਾਨਕ ਤੁੱਠਾ ਕੀਨੀ ਦਾਤ ਬਾਬਾ ਨਾਨਕ ਤੁੱਠੇਗਾ ਉਹ ਹਰ ਇੱਕ ਚੀਜ਼ ਤੁਹਾਨੂੰ ਲਖਮੀ ਦੁੱਧ ਪੁੱਤ ਦੂਧ ਪੂਤ ਕੇ ਦਵਈਆ ਪ੍ਰਾਣ ਕੇ ਬਚਈਆ ਦਸਮ ਪਾਤ ਜਿਹੜੀ ਹਰ ਇੱਕ ਚੀਜ਼ ਮਿਲਣੀ ਹੈ ਉਹ ਸ਼ਬਦ ਦੀ ਕਮਾਈ ਨਾਲ ਮਿਲਣੀ ਹੈ ਔਰ ਗੁਰੂ ਨਾਨਕ ਦੇਣ ਵਾਲਾ ਬੈਠਾ ਹੈ ਇਸ ਕਰਕੇ ਮਾਤ ਕਿਸੇ ਕੱਲੇ ਤੋਂ ਕੱਲੇ ਜਾਂ ਕਿਸੇ ਦੇ ਟੇਟੇ ਚੜੋ ਹੋਰ ਕਲਯੁਗ ਵਰਤ ਰਿਹਾ ਕੋਈ ਬਾਣੀ ਦੀ ਲਾਈਨ ਲੈ ਕੇ ਕੋਈ ਸਿੱਧਾ ਨਹੀਂ ਜੋੜਦਾ ਪੰਜਾਂ ਸਿੰਘਾਂ ਨਾਲ ਕੋਈ ਸਿੱਧਾ ਨਹੀਂ ਗੁਰੂ ਗੋਬਿੰਦ ਸਿੰਘ ਸਾਹਿਬ ਬਾਬੇ ਨਾਨਕ ਨਾਲ ਸ਼ਬਦ ਨਾਲ ਕੋਈ ਨਹੀਂ ਜੋੜਦਾ ਸਭ ਆਪਣੀਆਂ ਆਪਣੀਆਂ ਇੱਥੇ ਤੱਕ ਇਹ ਸੰਤ ਸਮਾਜ ਬਣ ਗਿਆ ਇੱਕ ਸੰਤ ਸਮਾਜ ਜਦਕਿ ਪੁਰਾਤਨ ਭਾਈ ਮਤੀਦਾਸ ਆਰਿਆਂ ਨਾਲ ਚੀਰੇ ਗਏ ਭਾਈ ਦਿਆਲਾ ਸਿੰਘ ਕਿਸੇ ਦਾ ਨਾਂ ਸੰਤ ਨਹੀਂ ਸੀ ਅੱਜ ਕੱਲ ਹਰ ਕੋਈ ਆਪਣਾ ਆਪਣਾ ਪਿੱਛੇ ਨਾਂ ਬਾਬਾ ਫਿਰ ਬ੍ਰੈਕਟ ਚ ਸੰਤ ਲਿਖ ਦੇਣਗੇ ਉਹ ਭਾਈ ਸੰਤ ਸਾਰੀ ਬਾਣੀ ਚ ਗੁਰਬਾਣੀ ਦਾ ਨਾਂ ਹੈ ਸਾਰੇ ਗੁਰਸਿੱਖਾਂ ਲਈ ਛੱਕੇ ਵਰਤੇ ਗੁਰਸਿੱਖਾਂ ਮਨ ਵਧਾਈਆਂ ਗੁਰਸਿੱਖਾਂ ਹਕੀ ਹਰ ਤੂੰ ਇੰਨੇ ਲਫ਼ਜ਼ ਗੁਰਸਿੱਖਾਂ ਲਈ ਲਿਖੇ ਆ ਉਹ ਸਾਡੇ ਲਈ ਲਿਖੇ ਆ ਸੰਤ ਜਿਹੜਾ ਵਿਚਲਾ ਲਫ਼ਜ਼ ਹੈ ਇਹ ਸਾਰਾ ਹੀ ਗੁਰੂ ਨਾਨਕ ਤੇ ਵੜਦਾ ਹੈ ਇਸ ਕਰਕੇ ਜਿਹੜਾ ਵਾਰਦਾ ਇਸੀ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੇ। ਸਿੱਖ ਦਾ ਕੰਮ ਕੀ ਹੈ? ਇੱਕ ਹੀ ਸ਼ਬਦ ਜਿਹੜਾ ਗੁਰੂ ਕੋਲੋਂ ਲਿਆ ਹੈ ਫਤਿਹ ਦੇ ਵਿੱਚ ਚੁਆਖਰਾ ਸ਼ਬਦ ਗੁਰਮੰਤਰ, ਉਹ ਹੈ ਹੀ ਉਹ ਹੀ ਮਾਰਗ ਹੈ। ਹਰ ਮਾਰਗ ਸਾਧੂ ਰਸਿਆ ਜਪੀਐ ਗੁਰਮੰਤਰ, ਹਰ ਮਾਰਗ ਸਾਧੂ ਰਸਿਆ ਜਪੀਐ ਗੁਰਮੰਤਰ, ਜਪੀਐ ਗੁਰਮੰਤਰ, ਜਪੀਐ ਗੁਰਮੰਤਰ, ਨਾਨਕ ਪਾਤਰ ਪਤਰਾ ਜੋੜਨ ਹਾਰਾ ਸੰਤ, ਨਾਨਕ ਪਾਤਰ ਪਤਰੋ। ਮਹੱਲੇ ਪੰਜਵੀਂ ਦੀ ਬਾਣੀ ਹੈ, ਜੋੜਨ ਹਾਰਾ ਸੰਤ। ਹੁਣ ਸੰਤ ਬਾਹਰਲੇ ਹੋ ਗਏ, ਮਹੱਲਾ ਪੰਜਵਾਂ ਸੰਤ ਬਾਬੇ ਨਾਨਕ ਨੂੰ ਮੰਨ ਰਿਹਾ। ਨਾਨਕ ਜੀ ਹੱਬੇ ਸਾਹ ਕੁੜਾਵੇ ਡਿੱਠੇ ਤਹ ਪੱਲੇ ਤੇਂਡੇ ਲਾਗੇ, ਉਸਤ ਤਨਿੰਦਾ ਨਾਨਕ ਜੀ ਮੈਂ ਹੱਬ ਬੰਜਾਈ ਛੋੜਿਆ ਹੱਬ ਕੁਛ ਤਿਆਗੀ, ਹੱਬੇ ਸਾਹ ਕੁੜਾਵੇ ਡਿੱਠੇ ਤਹ ਪੱਲੇ ਤੇਂਡੇ ਲਾਗੀ। ਮਹੱਲਾ ਪੰਜਵਾਂ 100-150 ਸਾਲ ਬਾਅਦ, 200 ਸਾਲ ਬਾਅਦ ਬਾਬੇ ਨਾਨਕ ਦੇ ਪੱਲੇ ਲੜ ਰਿਹਾ, ਕਿਉਂਕਿ ਬਾਬੇ ਨਾਨਕ ਜੀਵ ਦਾ ਪੁਰਖ ਸ਼ਬਦ ਖੁੱਟ ਬਾਬਾ ਨਾਨਕ ਦੇ ਰੂਪ ਚ ਆਇਆ, ਉਹ ਸਦਾ ਹੀ ਸ਼ਬਦ ਰੂਪ ਹੈ, ਇਸ ਕਰਕੇ ਹਾਜ਼ਰ ਨਾਜ਼ਰ ਹੈ। ਗੁਰੂ ਮਹੱਲਾ ਪੰਜਵਾਂ ਮਹੱਲੇ ਪਹਿਲੇ ਦੇ ਲੜ ਲੱਗ ਲਿਆ, ਉਸਤ ਨਿੰਦਾ ਨਾਨਕ ਜੀ ਮੈਂ ਹੱਬ ਬੰਜਾਈ ਛੋੜਿਆ ਹੱਬ ਕਿਸ ਤਿਆਗੀ, ਹੱਬੇ ਸਾਹ ਕੁੜਾਵੇ ਡਿੱਠੇ ਤਾਓ ਪੱਲੇ ਤੈਂਡੇ ਲਾਗੀ। ਇੱਥੇ ਮਹੱਲਾ ਵੀ ਉਸੇ ਗੁਰੂ ਨਾਨਕ ਦਾ ਜਿਹੜਾ ਘਰ ਦਾ ਸ਼ਬਦ ਤੋਰਿਆ ਆ ਰਿਹਾ, ਉਹਨੂੰ ਹੀ ਸਭ ਤੋਂ ਵੱਡਾ ਯੋਗ ਮੰਨ ਕੇ ਕਹਿ ਰਿਹਾ ਹੈ। ਯੋਗ ਯੁਗ ਤੇ ਮੋਕੋ ਸਤਗੁਰ ਸ਼ਬਦ ਪੂਜਾ, ਅਗਲੀ ਤੋਕ ਆਈ ਪਹਿਲੀ ਸਟੇਜ ਆਈ। ਹੇ ਜੋਗੀਓ ਕਿੱਧਰ ਪਹਾੜਾਂ ਚ ਜੰਗਲਾਂ ਚ ਤੁਰੇ ਫਿਰਦੇ ਹੋ? ਉਹ ਤੁਹਾਡੇ ਜਿਸਮ ਦੇ ਅੰਦਰ ਹੀ 9 ਖੰਡ ਪ੍ਰਿਥਵੀ ਨਾ ਪਵੋ, ਜਿੱਥੇ ਜਿੱਥੇ ਮਹਾਰਾਜ ਨੇ ਭਾਣੇ ਚ ਰੱਖਿਆ, ਜਿੱਥੇ ਨੌਕਰੀ ਜਿੱਥੇ ਰੱਖਿਆ, ਇਹ ਸਰੀਰ ਦੇ ਅੰਦਰ ਹੈ ਸਭ ਕੁਛ। ਕੀ ਹੋਇਆ? ਪ੍ਰਿਥਵੀ ਇਸ 9 ਖੰਡ ਪ੍ਰਿਥਵੀ ਇਸ ਤਨ ਮਹਿਰਾਵਿਆ, ਨੌ ਖੰਡ ਪ੍ਰਿਥਵੀ ਇਸ ਤਨ ਮਹਿਰਾਵਿਆ। ਇਹ 9 ਖੰਡ 9 ਬਰਾ ਆਜ਼ਮ ਨੇ, ਜਿੱਦਾਂ ਏਸ਼ੀਆ ਹੈ, ਅਮੈਰੀਕਾ ਹੈ, ਕੈਨੇਡਾ, ਨਵੀਂ ਦੁਨੀਆ, ਇਸ ਤਰ੍ਹਾਂ ਇਹ ਯੂਰਪ ਹੈ, ਜੋ ਇੱਧਰਲੇ ਇਹ 9 ਖੰਡ ਮੰਨੇ ਗਏ ਸੀ ਪਹਿਲਾਂ ਧਰਤੀ ਦੇ ਉੱਤੇ। ਇਹ 9 ਖੰਡਾਂ ਦੇ 9 ਖੰਡ ਹੀ ਤੇਰੇ ਜਿਸਮ ਦੇ ਅੰਦਰ ਹੈ। 9 ਖੰਡ ਪ੍ਰਿਥਵੀ ਇਸ ਤਨ ਮਹਿਰਾਵਿਆ। ਉਹ ਤਨ ਦੀ ਖੋਜਣ ਬਜਾਏ ਅਸੀਂ ਉਹ ਇੱਕ ਹੇਮਕੁੰਠ ਲੱਭ ਲਿਆ, ਉੱਥੇ ਚੜ ਜਾਂਦੇ ਜੀ। ਉੱਥੇ ਹੇਮਕੁੰਠ ਦੀ ਯਾਤਰਾ, ਉਹ ਸੋਰੇ ਉਹ ਜਿਹੜਾ ਇੱਥੇ ਕੋੜਾ ਗੰਗਾ ਗਿਆ ਵੀ ਕੋੜਾ, ਉਹ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਥਾਂ ਨਹੀਂ ਹੈ। ਕੋਈ ਲਗੋਟੀ ਵਾਲਾ ਜੋਗੀ ਪਿਛਲੇ ਤਨ ਤਪ ਕਰਦਾ ਹੋਊਗਾ, ਸਾਡਾ ਗੁਰੂ ਤੇ ਉਦੋਂ ਤੇ ਸੀ ਜਦੋਂ ਤੂੰ ਪੰਜਾਂ ਸਿੰਘਾਂ ਦੇ ਮੋਹਰੇ ਗੋਡੇ ਟੇਕੇ, ਔਰ ਫਿਰ ਉਹਦੇ ਗੋਬਿੰਦ ਰਾਏ ਗੋਬਿੰਦ ਸਿੰਘ ਉਦੋਂ ਬਣਿਆ ਸੀ ਜਦੋਂ ਕਿ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਨਾਂ ਰਖਾਇਆ ਸੀ। ਫਿਰ ਨੀਲੇ ਦੀਆਂ ਧਮਕਾਂ ਪਈਆਂ ਔਰ ਨੀਲਾ ਫਿਰ ਗੱਜਿਆ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਗੱਜੇ, ਉਹ ਗੁਰੂ ਸੀ ਸਾਡੇ। ਏਦਾਂ ਬਾਬਾ ਲਹਿਣਾ ਪਹਿਲਾਂ ਪੈਰਾਂ ਚ ਘੁੰਗਰੂ ਬੰਨ ਕੇ ਮਾਤਾ ਦੇ ਜਾਂਦਾ ਹੁੰਦਾ ਸੀ, ਦੇਵੀ ਦੇ ਪੈਦਲ ਉੱਥੇ ਕਿਉਂ ਨਹੀਂ ਜਾਂਦੇ ਸੀ? ਉਹ ਤੇ ਇਸੇ ਜਨਮ ਚ ਗਿਆ, ਪਹਿਲਾਂ ਦੇਵੀ ਦੇ ਜਾਂਦਾ ਸੀ। ਗੁਰੂ ਅਮਰਦਾਸ ਸਾਹਿਬ ਗੰਗਾ ਜਾਂਦੇ ਸੀ ਸਾਰੀ ਉਮਰ, 63 ਸਾਲ ਤੋਂ ਬਾਅਦ ਉੱਥੇ ਕਿਉਂ ਨਹੀਂ ਜਾਂਦੇ ਸੀ? ਇਹ ਨਵਾਂ ਹੀ ਇੱਕ ਹਿੱਲ ਸਟੇਸ਼ਨ ਲੱਭ ਲਿਆ ਹੇਮਕੁੰਟ। ਉਹ ਭਾਈ ਇਹ ਸਾਰੇ ਬਾਹਰ ਕਿਤੇ ਥਾਂ ਨਹੀਂ ਹੈ ਤੁਹਾਡੇ, ਜਿੱਥੇ ਤੁਸੀਂ ਬੈਠਾ ਗੁਰਸਿੱਖ ਉਹਦੇ ਜਿਸਮ ਦੇ ਅੰਦਰ ਹੀ 9 ਖੰਡ ਪ੍ਰਿਥਵੀ ਆ ਜਾਂਦੀ ਹੈ। 9 ਖੰਡ ਮੈਂ ਨਿਮਖ ਨਿਮਖ ਨਾਮ ਜਪ ਕਿ ਉਹਨੂੰ ਅਕਾਲ ਪੁਰਖ ਨੂੰ ਆਪਣੇ ਅੰਦਰ ਹੀ ਨਮਸਕਾਰ ਕਰਦਾ ਹਾਂ।
ਨਿਮਖ ਨਿਮਖ ਨਮਸਕਾਰ, ਨਿਮਖ ਨਿਮਖ ਨਮਸਕਾਰ।
ਜਿਹੜੇ ਜੋਗੀ ਹੁੰਦੇ ਸੀ, ਜਿਹਨੂੰ ਜੋਗ ਦੇਣਾ ਹੁੰਦਾ ਸੀ, ਉਹਨੂੰ ਲੱਕ ਬਰੋਬਰ ਟੋਆ ਡੂੰਘਾ ਗੱਢ ਕੇ ਮਿੱਟੀ ਚ ਦੱਬ ਕੇ ਉਹਦਾ ਅੱਧਾ ਹਿੱਸਾ ਬਾਹਰ ਰਹਿ ਜਾਂਦਾ ਸੀ, ਫੇਰ ਉਹਦੇ ਕੰਨ ਪਾੜ ਕੇ ਉਹਦੇ ਚ ਬਲੌਰ ਪਾਉਂਦੇ ਸੀ। ਮੁੰਡਾ ਜਿਹੜਾ ਜਪਜੀ ਸਾਹਿਬ ਚ ਆਇਆ, ਮੁੰਡਾ ਸੰਤੋਖ ਸਰਮਪਦ ਝੋਲੀ, ਇਸ ਕਰਕੇ ਜਿਹੜਾ ਮੁੰਦਰਾ ਪਾਉਂਦੇ ਸੀ ਉਹ ਕੰਨ ਦੇ ਵਿੱਚ, ਉਹ ਮਹਾਰਾਜ ਕਹਿੰਦੇ ਮੈਂ ਕੋਈ ਪੜੇ ਕੰਨ ਨੀ ਪੜਵਾਉਣੇ, ਮੇਰੀ ਤੇ ਜਿਹੜੀ ਕੰਨ ਦੇ ਵਿੱਚ ਦੀਖਿਆ ਸ਼ਬਦ ਦਿੱਤਾ ਹੈ ਮੇਰਾ ਉਹ ਹੀ ਮੁੰਦਰਾ ਹੈ।
ਦੀਖਿਆ ਡੋਰ ਮੁੰਦਰਾ
ਸਾਰੇ ਕਾਹਦੇ ਨਾ ਹੋਈ, ਔਰ ਹਉ ਦੁਆਲੇ ਪੋਈਏ ਅੰਦਰ ਨੌ ਖੰਡ ਪ੍ਰਿਥਵੀ, ਇਹ ਸਾਰਾ ਕੁਛ ਕਾਹਦੇ ਨਾ ਹੋਇਆ। ਮੋਕੋ
ਸਤਗੁਰ ਸਬਦੇ ਬੁਝਾਇਓ, ਸਤਗੁਰ ਸਬਦੇ ਬੁਝਾਇਓ,
ਪੰਚ ਚੇਲੇ ਮਿਲ ਪਏ ਇਕੱਤਰਾ,
ਪੰਜ ਚੇਲੇ
ਮਿਲ ਪਏ ਇਕੱਤਰਾ, ਇੱਕ ਸਤੇ ਵਸਕੀਏ, ਇੱਕ ਸਤੇ ਵਸਕੀਏ, ਇਹ ਦਸ ਬੈਰਾਗ ਨੇ ਆ ਗਿਆ ਕਾਈ,
ਦਸ ਪੈਰਾਂ ਆ ਗਿਆ ਕਾਈ,
ਸਭ ਨਿਰਮਲ ਜੋਗੀ,
ਸਭ ਨਿਰਮਲ ਜੋਗੀ,
ਮੋਕੋ ਸਤਗੁਰ ਸਭ ਦੇ
ਪੂਜਾ,
ਭਰਮ ਜਰਾਏ ਚਰਾਈ ਭਭੂਤਾ,
ਭਰਮ ਜਰਾਏ
ਚਰਾਈ ਭਭੂਤਾ, ਪੰਥ ਏਕ ਕਰ ਪੇਖਿਆ,
ਪੰਥ ਏਕ ਕਰ ਪੇਖਿਆ,
ਸਹਿਜ ਸੂਤ ਸੋ ਖੁਸ਼ ਹੋ ਕੇ ਮੇਰਾ ਮਨ ਖੜਾ ਹੋ ਗਿਆ, ਭੌਣੋ ਬੰਦ ਹੋ ਗਿਆ। ਫੇਰ ਕੀ ਹੈ, ਉਹ ਐਸੇ ਇੱਕ ਆਸਣ ਤੇ ਬੈਠ ਗਿਆ, ਮੈਂ ਉਹ ਫਿਰ ਆਸਣ ਬਣਾਇਆ ਜਦੋਂ ਮੇਰਾ ਮਨ ਐਨ ਅੰਦਰ ਖੜਾ ਹੋ ਗਿਆ। ਜੈ ਹੈ ਭਾਉ ਨਾਹੀ ਤਾਂ ਆਸਣ ਬਾਂਧਿਆ,
ਜੈ ਭਾਉ ਨਾਹੀ ਤਾਂ ਆਸਣ ਬਾਂਧਿਆ।
ਕੈਸਾ ਨਿਖਰਿਆ ਹੈ ਭਾਉ ਦਾ ਮਤਲਬ, ਜਿਹੜਾ ਭਾਵੇਂ ਨਾ, ਜਦੋਂ ਮੇਰਾ ਮਨ ਨਹੀਂ ਭਾਉਂਦਾ ਡਰ ਨਹੀਂ ਹੈ ਇੱਥੇ, ਜਦੋਂ ਮੇਰਾ ਮਨ ਭਾਉਣੋਂ ਬੰਦ ਕਰ ਗਿਆ ਉਹ ਆਸਣ ਕਰਕੇ ਬੈਠ ਗਿਆ।
ਜੈ ਹੈ ਭਾਉ ਨਾਹੀ ਤਾਂ ਆਸਣ ਬਾਂਧਿਆ,
ਜੈ ਹੈ ਭਾਉ ਨਾਹੀ
ਤਾਂ ਆਸਣ ਬਾਂਧਿਆ,
ਇਹ ਸਿੰਘੀ ਅਨਹਤ ਬਾਣੀ,
ਸਿੰਘੀ ਅਨਹਤ
ਸਤਿਗੁਰ ਸਭ ਦੇ
ਪੂਜਾ
ਸਤਿਗੁਰ ਸਭ ਦੇ ਐਸਾ ਜੋਗੀ ਵੱਡ ਪਹਾੜੀ ਸਤਿਗੁਰ ਦਾ ਪੇਟਣਾ ਇੱਥੇ ਜੋਗੀ ਗੁਰੂ ਨਾਨਕ ਨੂੰ ਮੰਨਿਆ ਹੈ ਕਿਉਂਕਿ ਮਹੱਲੇ ਪੰਜਵੇਂ ਦਾ ਸ਼ਬਦ ਹੈ ਹੋਰ ਕਿਸੇ ਨੂੰ ਜੋਗੀ ਕਹਿ ਹੀ ਨਹੀਂ ਸਕਦੇ ਗੁਰੂ ਨਾਨਕ ਨੂੰ ਜੋਗੀ ਕਹਿੰਦੇ ਹੈ ਐਸਾ
ਜੋਗੀ
ਸਤਿਗੁਰ ਸਭ ਦੇ ਸਭ ਦੰਗ ਇੱਕ
ਸਭ ਦੰਗ
ਸਾਰਬ ਸਭ ਦੰਗ ਇੱਕ ਸਭ ਦੰਗ ਜੇ ਕੋ ਜਾਣੇ ਤੇ
ਜੇ ਕੋ ਜਾਣੇ ਤੇ
ਜੇ ਕੋ ਜਾਣੇ ਤੇ ਸਭ ਦੰਗ ਗਿਆਨ
ਸਭ ਦੰਗ ਜੋਗ ਸਭ ਦੰਗ ਗਿਆਨ ਸਭ ਦੰਗ
ਇਹ ਸਰਬ ਸਭ ਦੰਗ ਇੱਕ
ਸਭ ਦੰਗ ਸਰਬ ਸਭ ਦੰਗ ਇੱਕ ਸਭ ਦੰਗ
ਇੱਕ ਸ਼ਬਦ ਮੇਰੇ ਪ੍ਰਾਣ ਬਸਤ ਰਹਿ ਇੱਕ ਸ਼ਬਦ ਮੋੜ ਦੇ ਬਾਜਾਂ ਗੁਰੂ ਨਾਨਕ ਆ ਜਾ ਗੁਰੂ ਨਾਨਕ ਆਏਗਾ ਜੀ ਹੁਣ ਗੁਰੂ ਨਾਨਕ ਫੇਰ ਉਹ ਮਹਾਰਾਜ ਤੇ ਆਪਣੀ ਬਾਣੀ ਚ ਕਹਿੰਦੇ ਆ ਮੈਂ ਤੇ ਬਹੁੜ ਜਾਨਾ ਮਨਾ
ਮੈਂ ਤੇ ਬਹੁੜ ਜਾਨਾ
ਇੱਕ ਸ਼ਬਦ ਮੇਰੇ ਪ੍ਰਾਨ ਬਸਤ ਜੀ ਉਹ ਨਹੀਂ ਆਉਣਾ ਤੇ ਉਹ ਹੈ ਹਾਂ ਸਭ ਦੇ ਆਖੋ ਤੇ
ਬਾਬਾ ਨਾਨਕਾ ਸਭ ਦੇ ਆਖੋ ਤੇ ਬਾਬਾ ਨਾਨਕਾ
ਉਹ ਸ਼ਬਦ ਜਪ ਜਪ ਕੇ ਸ਼ਬਦ ਦੇ ਵਿੱਚ ਸ਼ਬਦ ਰੂਪ ਹੀ ਹੋਏ ਪਏ ਨੇ ਉਹ ਹੈ ਸਰੂਪ ਉਹਦਾ ਜਿਹੜਾ ਗੁਰੂ ਨਾਨਕ ਦਾ ਹੁਣ ਸਰੂਪ ਹੈ ਉਹ ਹੈ ਸਭ ਦੇ ਆਖੋ
ਤੇ ਬਾਬਾ ਨਾਨਕਾ
ਸਭ ਦੇ ਆਖੋ ਬਾਬਾ ਨਾਨਕਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ
ਇੱਕ ਸ਼ਬਦ ਮੇਰੇ ਪ੍ਰਾਨ ਬਸਤ
ਸਭੇ ਸਤਿਗੁਰ ਸਭ ਦੇ ਬੁਝਾਇਓ
ਮੋਖ ਸਤਿਗੁਰ ਸਭ ਦੇ
ਬੁਝਾਇਓ
ਸੁਨੇ ਆਇਓ ਗੁਰ ਤੇ ਜੋ
ਜਪ ਜਪ ਕੇ ਜਪ ਜਪ ਕੇ ਸ਼ਬਦ ਚ ਭਿੱਜਣਾ ਦਾ ਜਿਹੜੀ ਵਿਧੀ ਹੈ ਇਹ ਸ਼ਬਦ ਸਾਰੇ ਦੱਸਦੇ ਨੇ। ਮਹੱਲਾ ਪਹਿਲੇ ਦਾ ਅਸੀਂ ਸ਼ਬਦ ਲੈਨੇ ਹਾਂ ਵੀ ਕਹਿੰਦਾ ਮੈਂ ਕਿਸੇ ਹੋਰ ਤਰੀਕੇ ਨਾਲ ਨਹੀਂ ਭਿੱਜਣਾ। ਜਦੋਂ ਵੀ ਬੰਦਾ ਭਿੱਜੇਗਾ ਸ਼ਬਦ ਦੇ ਜਪ ਜਪ ਕੇ ਜਪ ਜਪ ਕੇ, ਇੱਕ ਆਖ ਅੱਖ ਹੈ ਸ਼ਬਦ ਪੱਖ ਹੈ, ਅਰਧ ਉਰਦ ਦਿਨ ਰਾਤ ਇਹਦੀ ਕਮਾਈ ਕਰੇਗਾ ਤਾਂ ਉਹ ਭਿੱਜੇਗਾ ਹੈਗਾ। ਤੇ ਮਹਾਰਾਜ ਨੇ ਸ਼ਬਦ ਛੱਡਿਆ ਮਹੱਲੇ ਪਹਿਲੇ ਨਾ, ਨਾਨਕ ਭੀਜੈ ਆਚੈ ਮਹੱਲਾ ਪਹਿਲਾ ਫਲਸਫੀ ਦੇ ਰਿਹਾ, ਆਪਣਾ ਅਸੂਲ ਦੱਸ ਰਿਹਾ ਵੀ ਸਿੱਖੀ ਦੇ ਹੋਰ ਜੋ ਮਰਜ਼ੀ ਕੰਮ ਕਰ ਲਓ, ਗਾ ਬਜਾ ਲਓ, ਬਾਣੀ ਪੜ੍ਹ ਲਓ, ਕੀਰਤਨ ਕਰ ਲਓ, ਜੋ ਮਰਜ਼ੀ ਸਿੱਖੀ ਚ ਕਮਾਈ ਕਰ ਚੱਲੋ, ਪਰ ਜੇ ਨਾਮ ਨਹੀਂ ਜਪਦੇ ਉਹਦੇ ਚ ਭਿੱਜਦੇ ਨਹੀਂ ਤੁਹਾਨੂੰ ਰਾਸਤੇ ਦਾ ਕਦੀ ਨਹੀਂ ਪਤਾ ਲੱਗ ਸਕਦਾ। ਉਹ ਜਿਹੜੇ ਪਏ ਹੋ ਮਹਾਰਾਜ ਕਹਿ ਰਹੇ ਆਪ ਕਹਿ ਰਿਹਾ ਵੀ ਨਾਨਕ ਵਜਾਉਂਦਾ ਨਹੀਂ। ਚਲੋ ਮੈਂ ਬਾਣੀ ਦਾ ਗਿਆਨ ਲੈਣਾ, ਮੈਂ ਇਹਨੇ ਦੇ ਮਿਹਨੇ ਸਮਝ ਕੇ ਮੈਂ ਗਿਆਨੀ ਬਣ ਜਾਂਦਾ ਬੜਾ। ਉਹ ਮਹਾਰਾਜ ਕਹਿੰਦੇ ਨਾ ਭੀਜੈ ਲੱਖ ਲੱਖ ਗੇੜਾ ਆਖੀਏ ਦਾ ਜਿਹੜਾ ਅੰਕ ਹੈ ਵੀ ਜਪੀ ਚੱਲ ਲੱਖਾਂ ਗੇੜੇ ਦੇਈ ਚੱਲ, ਉੱਥੋਂ ਬਾਅਦ ਇੱਕ ਅੰਕ ਆਉਂਦਾ ਉਹਦੇ ਵਿੱਚ ਲਿਖਿਆ ਜੋਰ ਨਾ ਸੂਰ ਗਿਆਨ ਮਹੱਲਾ ਪਹਿਲੇ ਇੱਥੇ ਕਹਿ ਰਿਹਾ ਨਾ ਭੀਜੈ ਹੋ ਕੇ ਬੈਠ ਜਾਓ, ਬੜੇ ਗੰਭੀਰ ਹੋ ਕੇ ਬੈਠ ਜਾਓ, ਮੈਂ ਤੇ ਰੱਬ ਨੂੰ ਪਾ ਕੇ ਹੀ ਛੱਡਣਾ, ਗਿਆਨ ਲੈ ਕੇ ਹੀ ਛੱਡਣਾ। ਉਹ ਕਹਿੰਦੇ ਸੋਗ ਕਰਨਾ ਵੀ ਨਹੀਂ ਮਿਲਣਾ, ਇਹ ਜਦੋਂ ਮਿਲੂਗਾ ਤੈਨੂੰ ਹਸੰਦਿਆਂ ਖਲੰਦਿਆਂ ਪਨੰਦਿਆਂ ਖਵਾਉਂਦਿਆਂ ਛੱਡਦਿਆਂ ਕਲਾਂ ਚ ਮਿਲੂਗਾ ਤੈਨੂੰ। ਤੂੰ ਐਵੇਂ ਹਰ ਵੇਲੇ ਮੂੰਹ ਢਿੱਲਾ ਜਾ ਕਰਕੇ ਐਵੇਂ ਉਦਾਸੀ ਚ ਬੈਠਾ ਰਹਿਣਾ, ਮੈਂ ਕੀ ਭਗਤੀ ਕਰ ਰਿਹਾ। ਉਹ ਮਹਾਰਾਜ ਕਹਿੰਦੇ ਨਾ ਪੀਤੇ ਸੋ ਸਾਰੀਆਂ ਕਈ ਹੁਣ ਦੀਆਂ ਸਰਬਲੋ ਦੀਆਂ ਐਨ। ਅਸੀਂ ਕਿਸੇ ਵੇਲੇ ਮਾਲਾ ਦੇ ਤੋਪੇ ਤੋੜਾਂਗੇ ਗਾਂ ਜਾ ਕੇ ਵੀ ਗੁਰੂ ਘਰ ਦੇ ਵਿੱਚ ਕਿੰਨੀ ਕੁ ਪ੍ਰਵਾਨ ਹੈ ਸਾਰੀ ਬਾਣੀ ਚ। ਇੱਥੇ ਹਲੀ ਅਸੀਂ ਟੋਕ ਹੀ ਦਿੰਨੇ ਆ ਤੇ ਗਾਂ ਦਾ ਬੁਲੇਟਿਨ ਛੱਡਦੇ ਆ ਵੀ ਆਏ ਖੜੇ ਅਸੀਂ ਮਾਲਾ ਮੂਲਾ ਤੇ ਇਹਨਾਂ ਤੇ, ਤੋ ਇਸ ਕਰਕੇ ਇੱਥੇ ਅਸੀਂ ਇੱਥੇ ਇੰਨਾ ਕੀ ਲੈਨੇ ਆ ਨਾ ਪੀਚ ਰੂਪੀ ਮਾਲੀ ਰੰਗ ਦੇ। ना पी नंगे मैं अखी जिठी गल दस रहा महाराज की बाणी दस रही है बाबे नानक दी आ कुंभ दे मेले ते चले जाओ लखों साधु नंगे आउंदे आ फिर कुल्भ नंगे हुंदे आले दुआले पतारा खुलियां हुंदियां पी इन्हां दे दर्शन नाल ही पाप लथ जाने आ उस औरे उल्फ नंगे गंगा च नहाउण जांदे आ हेड़ां दियां हेड़ां जिदां झोटे हुंदे आ सारे ऐन उल्फ नंगे साधु गंगा दे उत्ते कुंभ च नहाउण जांदे जिस वेले आले दुआले दुनिया खड़ी बड़ियां मूवियां बनदियां एक नांगे साधुआं दा जुटा दा ठीक है ऐसा वाका वगैया सी गुरु नानक वेले भी और हुण तक भी तुसी कुंभ दे मेले ते किते चले जाओ नांगे साधुआं देखण दी इन्नी भीड़ हुंदी है और बाहियां उत्थे तूड लै लै जी इन्हां दे नाल ही पवित्र हुंदे आ उह महाराज कहिंदे जिहड़े तीर्थां ते नंगे तुरदे फिरदे नहीं महाराज ने इक्को लाइन च भोग पाता ना पीजै खान बनाए कुंड कड के खैर ना पाईए रोडे साधु आ गए रब वर्गे इना ग्रिश्तिया जकड़िया सी महाराज ना ओ शब्द छड़े फिर आन के कहते महाराज ना पीते तीर होर पुन दान कर लो महाराज ने इन्हां दी भी छिल लाई जिहड़े कि मार पुन्ना दाना दसवंध कढ़न दे गुरुद्वारिआं च दान महाराज कहिंदे ना पीजे दाती गां मिल जू गां फिर अगला जन्म फिर धारोगे अपना ओदे कोल लैण ले एदा जन्म मन च ही रहोगे पीजांगे नहीं रब दी ना मुक्ति होगी ना पीजे आ गई है जिहड़ी आ पंजाब च हालत वरती है हुणे जी लखां हजारां सैकड़े नौजवान मरवाते इन्हां जी शहीद हो जाओगे मुक्त हो जाओगे आप ढंडोरे दे दे के सारे पंजाब च सारे नौजवान सिख मरदे क्यों सी इन्हां ना ऐसा कहा जी जिहड़ा गुरु दे नां ते इस वेले पंथ दे नां ते शहीद हो जाएगा आ मुक्त हो जाएगी आ महाराज ने अगली लाइन लिखती बाबे नानक दी ना पीजे पेड़े मैदान जंग च भावे तू पिड़के मर गया जेड़े गुरु गोबिंद सिंह साहब दे नाल भी पिड़के सिंह सारे बनिया मुक्त नहीं होए ओह शहीद जून च पए है नाम जपन तू बगैर कदी कोई मुक्त नहीं होया बाणी दे लियाद ना यह साडे अपने ख्याल है ख्याली पलाओ है इस करके जेड़ा जेड़ा लड़ाई दे विच मरना भी है एन सूर्यांग पिड़के मरना है महाराज कहिंदा तां भी नहीं भिजेगा तू कादे ना भिजेगा नानक ਪਹਿਲਾਂ ਵੀ ਸਟੇਜਾਂ ਤੇ ਕਹੋ ਜੀ ਮੈਂ ਤੇ ਸੰਗਤ ਦਾ ਦਾਸ ਹੈ, ਮੈਂ ਤੇ ਧੂੜ ਹੈ ਸਾਰਿਆਂ ਦੀ, ਬੜਾ ਹੱਥ ਜੋੜ ਕੇ ਮੋਮੇ ਠਗੜਿਆਂ ਨੂੰ ਤੂਤੇ, ਉਹ ਜਿਹੜਾ ਏਦਾਂ ਸਟੇਜ ਤੇ ਹੱਥ ਜੋੜ ਰਿਹਾ ਹੋਵੇ ਨਾ ਜੀ ਮੈਂ ਤੇ ਦਾਸਨ ਦਾਸ ਹੈ ਸਾਰਿਆਂ ਦੀ ਧੂੜ ਹੈ, ਉਹ ਕਹਿੰਦਾ ਨਾ ਭੀਜੇ ਕੇਤੇ ਹੋਵੇ ਧੂੜ, ਤੂੰ ਬੜਾ ਧੂੜ ਬਣਦਾ। ਉਹ ਜਰਾ ਜਦੋਂ ਉਹਦਾ ਲੈਕਚਰ ਖਤਮ ਹੋਏ ਨਾ ਉਹਨੂੰ ਬਾਹਰ ਜਾ ਕੇ ਜਰਾ ਛੇੜ ਕੇ ਦੇਖੋ ਕਿ ਤੁਸੀਂ ਇਹ ਲੈਕਚਰ ਚ ਐਂ ਫੁਲਿਆਰੀਆਂ ਨੂੰ ਫੁਟਕੇਗਾ, ਇੰਨਾ ਉਹ ਚ ਗੁੱਸਾ। ਕਹਿੰਦੀ ਤੁਸੀਂ ਤੇ ਕਹਿੰਦੇ ਸੀ ਮੈਂ ਧੂੜ ਹੈ ਸਾਰਿਆਂ ਦੀ, ਉਹਨੂੰ ਜਰਾ ਬਾਹਰ ਛੇੜ ਕੇ ਦੇਖੋ ਤੁਸੀਂ। ਉਸ ਕਰਕੇ ਮਹਾਰਾਜ ਕਹਿੰਦੇ ਇਹੋ ਜਿਹੇ ਮੋਮੇ ਠਗੜਿਆਂ ਨੂੰ ਜਿਹੜੇ ਮੂੰਹ ਤੋਂ ਹਿਪੋਕਰਾਈਟ ਨੇ ਉਹਨਾਂ ਲਈ ਮਹਾਰਾਜ ਕਹਿ ਰਹੇ ਨਾ ਪੀਚ ਕਰਨਗੇ। ਗੁਰੂ ਗ੍ਰੰਥ ਸਾਹਿਬ ਸੰਗਤ ਚਾਣ ਕੇ ਲੰਮੇ ਪੈ ਕੇ ਮਾਰ ਮੱਥੇ ਟੇਕਣਗੇ। ਉਹ ਮਹਾਰਾਜ ਨੇ ਕਿਹਾ ਸੀਸ ਨਿਵਾਇਆ ਕਿਆ ਕੀਏ ਜਾ ਹਿਰਦੇ ਕੁਸੂਦੇ ਜਾਏ। ਉਹ ਸੀਸ ਨੂੰ ਆਉਣ ਦਾ ਕੀ ਫਾਇਦਾ ਜੀ, ਅੰਦਰ ਨੂੰ ਹਿਰਦਾ ਹੀ ਕੁਸੂਦੇ ਥਾਂ ਤੁਰਿਆ ਫਿਰਦਾ, ਇਸ ਕਰਕੇ ਉੱਤੋਂ ਉੱਤੋਂ ਧੂੜ ਕਹਿ ਦੇਣਾ। ਮਹਾਰਾਜ ਨੇ ਕਿਹਾ ਨਾ ਭੀਜ ਪਹਿਲੇ ਖਾਲੀ ਉਹ ਚੀਜ਼ ਲਿਖੀ ਜਾਊਗੀ ਜਿਹੜੀ ਤੂੰ ਮਨ ਦੇ ਨਾਲ ਕਰਕੇ ਕਰ ਰਿਹਾ। ਮਨ ਦੇ ਨਾਲ ਗਰੀਬੀ ਤਾਰ, ਮਨ ਅੰਦਰੋਂ ਐਸਾ ਕਰ ਵੀ ਮੈਂ ਸਾਰਿਆਂ ਤੋਂ ਨੀਵਾਂ ਹੈ, ਮੈਂ ਪਾਪੀ ਹੈ, ਮੈਂ ਸਾਬਕ ਹੈ। ਮਨ ਨਾਲ ਜੋ ਕਰਨਾ ਉੱਤੋਂ ਉੱਤੋਂ ਸਰੀਰ ਜੋ ਕਰ ਰਿਹਾ ਹੈ ਦਿਖਾਵਾ ਕਰ ਰਿਹਾ ਉਹ ਲੇਖੇ ਚ ਨਹੀਂ ਪੈਣਾ। ਮਹਾਰਾਜ ਨੇ ਅਖੀਰ ਤੇ ਤੋੜਾ ਦਿੱਤਾ ਤੇ ਕੈਸੀ ਤੁਕ ਲਾਈ ਲੇਖਾ ਮਨ ਕੈ ਸ਼ਬਦ ਹੈ ਗੁਰੂ ਅੰਗਦ ਦਾ ਤੇ ਨਾਨਕ ਦੇ ਕੱਕੇ ਨੂੰ ਅੰਕੜ ਦੇ ਰਹੇ ਨੇ ਵੀ ਮੈਂ ਉਹਦਾ ਦਾਸ ਹੈ। ਨਾਨਕ ਜੋਤ ਆਦੀ ਛਾਪ ਨਹੀਂ ਰੱਖੀ, ਕੱਕੇ ਦੇ ਥੱਲੇ ਅੰਕੜ ਦਿੱਤੇ ਵੀ ਨਾਨਕ ਮਹੱਲੇ ਦੂਜੇ ਨਾਲ ਸਲੋਕ ਅੱਗੇ ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾਤ ਆਤਮਾ। ਉਹ ਕਹਿੰਦੇ ਜਿਹੜਾ ਤੇਰੀ ਅੰਦਰ ਆਤਮਾ ਹੀ ਹੈ ਨਾ ਇਹੋ ਸਭ ਤੋਂ ਵੱਡਾ ਕ੍ਰਿਸ਼ਨ ਮਹਾਰਾਜ ਹੈ, ਇਹੋ ਹੀ ਕੋਈ ਜਿਹੜੀ ਅੰਦਰ ਆਤਮਾ ਇਹੋ ਹੀ ਕ੍ਰਿਸ਼ਨ ਹੈ। ਮਤ ਬਾਹਰਲੇ ਹੋਰ ਕਿਸੇ ਕ੍ਰਿਸ਼ਨ ਨੂੰ ਪੂਜ ਤੂੰ। ਏਕ ਕ੍ਰਿਸ਼ਨ ਸਰਬ ਦੇਵਾ, ਸਾਰਿਆਂ ਦੇਵਤਿਆਂ ਦਾ ਵੱਡੀ ਚੀਜ਼ ਇਨਸਾਨ ਦੇ ਅੰਦਰ ਉਹ ਆਤਮਾ ਹੈ। ਏ ਕ੍ਰਿਸ਼ਨ ਸਰਵ ਦੇਵਾ ਦੇਵ ਦੇਵਾਤ ਆਤਮਾ ਆਤਮਾ ਵਾਸ ਦੇਵਸੇ ਵਾਸ ਦੇਵਸ ਕ੍ਰਿਸ਼ਨ ਮਹਾਰਾਜ ਦੇ ਪਿਓ ਦਾ ਨਾਂ ਸੀ ਕ੍ਰਿਸ਼ਨ ਮਹਾਰਾਜ ਦੇ ਪਿਓ ਦਾ ਨਾਂ ਵਾਸਦੇਵ ਸੀ ਉਹ ਕਹਿੰਦਾ ਜੇ ਤੂੰ ਕ੍ਰਿਸ਼ਨ ਦਾ ਪਿਓ ਵੀ ਬਣਨਾ ਹੈ ਨਾ ਉਹ ਵੀ ਤੇਰੀ ਆਤਮਾ ਹੀ ਆ ਆਤਮਾ ਵਾਸਦੇਵ ਸੇ ਇਹ ਆਤਮਾ ਹੀ ਕ੍ਰਿਸ਼ਨ ਦਾ ਵੀ ਪਿਓ ਹੈ ਸਿੱਧੇ ਮਤਲਬ ਹੈ ਆਤਮਾ ਵਾਸਦੇਵ ਸੇ ਵਾਸਦੇਵ ਸੇ ਉਹਦਾ ਪਿਓ ਸੀ ਵਾਸਦੇਵ ਇਸ ਕਰਕੇ ਉਹ ਕਹਿੰਦਾ ਜੇ ਤੂੰ ਵਾਸਦੇਵ ਉਹ ਜਿਹੜਾ ਕ੍ਰਿਸ਼ਨ ਕੀ ਲੋੜਦਾ ਉਹਦੇ ਪਿਓ ਦਾ ਵੀ ਪਿਓ ਆਤਮਾ ਅੰਦਰ ਤੇਰੇ ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਆਤਮਾ ਆਤਮਾ ਵਾਸਦੇਵ ਸੇ ਜੇ ਕੋ ਜਾਣੇ ਪੇਅ ਜੇ ਤੂੰ ਸ਼ਬਦ ਚ ਭਿੱਜਣਾ ਸਿੱਖ ਲੈ ਤੇ ਇਸ ਆਤਮ ਅਵਸਥਾ ਤੱਕ ਪਹੁੰਚ ਜਾਏ ਸਭ ਕੁਛ ਕਰ ਲਿਆ ਤੂੰ ਇਹ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਾ ਆਤਮਾ ਆਤਮਾ ਵਾਸਦੇਵ ਸੇ ਜੇ ਕੋ ਜਾਣੇ ਪਿਓ ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦਿਓ ਆਇਆ ਫਿਰ ਮਹੱਲੇ ਪਹਿਲੇ ਦਾ ਸਲੋਕ ਆਹਾ ਐਡਾ ਵੱਡਾ ਸਲੋਕ ਸਾਰੀ ਵਾਰ ਚ ਮਹਾਰਾਜ ਨੇ ਇੱਕ ਸਮੁੰਦਰ ਕੁਝੇ ਚ ਬੰਦ ਕਰ ਦਿੱਤਾ ਉਹ ਮਹਾਰਾਜ ਕਹਿੰਦਾ ਕੁੰਭੇ ਪੱਤਾ ਜਲ ਰਹਿ ਜਲ ਬਿਨ ਕੁੰਭਣਾ ਨਾਨਕ ਫਿਰ ਗੁਰੂ ਨਾਨਕ ਜੀ ਸੀ ਦੇਖੇ ਕਿੱਡਾ ਵੱਡਾ ਸਲੋਕ ਮਾਰਿਆ ਮਹੱਲੇ ਦੂਜੇ ਤੋਂ ਬਾਅਦ ਸਾਰਾ ਹੀ ਗਿਆਨ ਬੰਦ ਕਰਕੇ ਰੱਖ ਦਿੱਤਾ ਤੇ ਉਹ ਮਹੱਲੇ ਪਹਿਲੇ ਦਾ ਸਲੋਕ ਹੈ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋ ਕੁੰਭੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋ ਗਿਆਨ ਕਾ ਬੱਧਾ ਮਨ ਰਹਿ ਗੁਰ ਬਿਨ ਗਿਆਨ ਨਾ ਹੋ ਪਾਣੀ ਇੱਕ ਬਹਿੰਦੀ ਸ਼ਕਲ ਹੈ ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ ਪਾਣੀ ਇੱਕ ਬਹਿਣ ਵਾਲੀ ਚੀਜ਼ ਹੈ ਉਹ ਕੋਈ ਸ਼ਕਲ ਨਹੀਂ ਫੜਦਾ ਪਾਣੀ ਉਹਨੂੰ ਜੇ ਗੜਵੀ ਚ ਪਾ ਦਿਓ ਤੇ ਅੰਦਰ ਗੜਵੀ ਵਰਗੀ ਸ਼ਕਲ ਹੋ ਜਾਂਦੀ ਉਹਨੂੰ ਗਲਾਸ ਚ ਪਾ ਦਿਓ ਪਾਣੀ ਦੀ ਸ਼ਕਲ ਕਿੱਦਾਂ ਦੀ ਹੋਜੂਗੀ ਗਲਾਸ ਵਰਗੀ ਹੋਜੂ ਕੁੰਭ ਕਹਿੰਦੇ ਆ ਉਹ ਘੜੇ ਨੂੰ ਜਿਹਦੇ ਚ ਕੁੰਭ ਪਵਿੱਤਰ ਜਲ ਪਾਉਂਦੇ ਸੀ ਬਾਹਮਣ ਉਹ ਕਹਿੰਦੇ ਭਾਈ ਜਿਹੜਾ ਜਲ ਹੈ ਕੋਈ ਸ਼ਕਲ ਨਹੀਂ ਧਾਰਦਾ ਇਹ ਗਿਆਨ ਹੈ ਵਾਰ ਦਾ ਉਹ ਉਹਨੂੰ ਜੇ ਉਹਨੂੰ ਕੋਈ ਸ਼ਕਲ ਦੇਣੀ ਹੋਵੇ ਘੜੇ ਦੀ ਸ਼ਕਲ ਦੇਣੀ ਹੋਵੇ ਉਹਨੂੰ ਘੜੇ ਚ ਪਾ ਦਿਓ ਅੰਦਰੋਂ ਉਹਦੀ ਸ਼ਕਲ ਘੜੇ ਵਰਗੀ ਹੋ ਜੂਗਾ ਅੱਛਾ ਜੇ ਇਹ ਘੜਾ ਤੋੜ ਸਿੱਟੀਏ ਆਲੇ ਦੁਆਲੇ ਪਾਣੀ ਬਹਿ ਜੂਗਾ ਉਹ ਜਲ ਕਿੱਦਾਂ ਵੱਧਾ ਰਹਿੰਦਾ ਉਸ ਸ਼ਕਲ ਚ ਘੜੇ ਨਾਲ ਕੁੰਭੇ ਵੱਧਾ ਜਲ ਰਹੇ ਅੱਛਾ ਜੇ ਕੜਾਈ ਹੋ ਜਾਏ ਉਹਦੇ ਵਿੱਚ ਜਲ ਹੋਵੇ ਨਾ ਉਹਨੂੰ ਕੁੰਭ ਕਹਾਂਗੇ ਉਹਨੂੰ ਕਹਾਂਗੇ ਖਾਣ ਖਾਲੀ ਭਾਂਡਾ ਹੈ ਤੇ ਕੁੰਭ ਹੁੰਦਾ ਹੀ ਭਰਿਆ ਜਲ ਦਾ ਕੜਾ ਕੁੰਭੇ ਵੱਧਾ ਜਲ ਰਹੇ ਤੇ ਜਲ ਬਿਨ ਕੁੰਭ ਨਾ ਹੋਏ ਉਹਨੂੰ ਕੁੰਭ ਅਸੀਂ ਕਹਿ ਹੀ ਨਹੀਂ ਸਕਦੇ ਉਹਨੂੰ ਕਹਾਂਗੇ ਖਾਲੀ ਤੌੜੀ ਕੜਾ ਹੈ ਜੇ ਉਹ ਚ ਜਲ ਪਾ ਦਾਂਗੇ ਉਹਨੂੰ ਫਿਰ ਕਹਾਂਗੇ ਇਹ ਕੁੰਭ ਹੈ ਕਹਿੰਦੇ ਹੁੰਦੇ ਨਾ ਗੁਰੂ ਗ੍ਰੰਥ ਸਾਹਿਬ ਦੇ ਥੱਲੇ ਬਾਹਮਣ ਰੀਤਾਂ ਨੂੰ ਕੁੰਭ ਰੱਖਦੇ ਆ ਉਹ ਘੜੇ ਘੂੜੇ ਗਾਂ ਆਵਾਂਗੇ ਅਸੀਂ ਉਹਨਾਂ ਤੇ ਹੀ ਤੇ ਇਸ ਕਰਕੇ ਉਹ ਜਿਹੜਾ ਕੁੰਭੇ ਵੱਧਾ ਜਲ ਰਹੇ ਵੀ ਜਲ ਜਿਹੜੀ ਹੈ ਕਦੀ ਕੋਈ ਸ਼ਕਲ ਨਹੀਂ ਧਾਰਦਾ ਉਹਨੂੰ ਜੇ ਘੜੇ ਦੀ ਸ਼ਕਲ ਦੇਣੀ ਹੋਏ ਜੋ ਉਹਨੂੰ ਜਲ ਨੂੰ ਜੇ ਖੜਾ ਕਰਨਾ ਹੋਵੇ ਇੱਕ ਸ਼ਕਲ ਦੇਣੀ ਹੋਏ ਤੇ ਉਹ ਘੜਾ ਸਾਨੂੰ ਲੈਣਾ ਪੈਣਾ ਇਸ ਕਰਕੇ ਜਿਹੜਾ ਮਾਨ ਹੈ ਇਹ ਸਦਾ ਹੀ ਬਾਹਰ ਖਿਲਰਿਆ ਰਹਿੰਦਾ ਮਾਨ ਬਾਹਰ ਦੌੜ ਗਿਆ ਕਿਤੇ ਅੰਦਰ ਖੜੋਦਾ ਹੀ ਨਹੀਂ ਕਿ ਇੱਕ ਸ਼ਕਲ ਨਹੀਂ ਧਾਰਦਾ ਉਹ ਮਹਾਰਾਜ ਕਹਿੰਦਾ ਗਿਆਨ ਕਾ ਵੱਧਾ ਮਨ ਰਹੇ ਜੇ ਤੈਨੂੰ ਗਿਆਨ ਆ ਜੇ ਪਰ ਆਹ ਬਾਕੀ ਗਿਆਨ ਨਹੀਂ ਗੁਰਬਿਨ ਗਿਆਨ ਇਸ ਕਰਕੇ ਆਓ ਇਹ ਸਲੋਕ ਫਿਰ ਚੱਕੀਏ ਫਿਰ ਇਹਦੀ ਖੁੱਲੀ ਵਿਚਾਰ ਕਰਾਂਗੇ ਇਹ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ ਕੀ ਹੈ ਆ 1429 ਸਫ਼ੇ ਚ ਜਿੰਨੇ ਸ਼ਬਦ ਹੈ ਸਾਡੇ ਸਾਰੇ ਗੁਰੂ ਸ੍ਰੀ ਰਾਗ ਸ਼ੁਰੂ ਇੱਥੋਂ ਹੁੰਦਾ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀਂ ਥਾਈ ਮੋਤੀ ਤੇ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ ਜੀਓ। ਹੁਣ ਗੁਰੂ ਨਾਨਕ ਕਿਹੜੇ ਗੁਰ ਨੂੰ ਪੁੱਛ ਰਿਹਾ? ਮਹੱਲੇ ਪਹਿਲੇ ਦਾ ਸ਼ਬਦ, ਮੈਂ ਆਪਣਾ ਗੁਰ ਪੂਛ ਦੇਖਿਆ। ਇਸ ਕਰਕੇ ਸਾਨੂੰ